दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परिणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी लड़ीबद्ध श्रवण कर रहे से इतिहास इथों तक पहुंच चुका है कि भाई विधि चंद ने सोचा है कि मैं जरा दूसरा घोड़ा लेके जाना है ਉਹ ਭੇਸ ਨੂੰ ਬਦਲ ਕੇ ਲੈ ਕੇ ਜਾਣਾ ਹੈ। ਇਸ ਤਰ੍ਹਾਂ ਦੀ ਵਿਚਾਰ ਕਰਕੇ ਰਾਤ ਨੂੰ ਧਰਮਸ਼ਾਲਾ ਦੇ ਵਿਚ ਭਾਈ ਵਿਧੀ ਚੰਦ ਜੀ ਸੁੱਤੇ ਨੇ, ਸਵੇਰ ਹੋਣ ਦੇ ਨਾਲ ਜਾਗ ਗਏ। ਕੱਲ ਇਥੋਂ ਤੱਕ ਕਥਾ ਪਹੁੰਚੀ ਸੀ, ਅੱਜ ਮੈਂ ਇਥੋਂ ਅੱਗੇ ਪ੍ਰਾਰੰਭ ਕਰਦਾ। ਸਲਤਾ ਕੋਲ ਦੂਰ ਹੀ ਜਾਏ ਸੋਚ ਸ਼ਨਾਣ ਕੀਨ ਮਨ ਪਾਏ। ਸਵੇਰ ਹੋਣ ਦੇ ਨਾਲ ਹੀ ਦਰਿਆ ਦੇ ਕਿਨਾਰੇ ਤੇ ਦੂਰ ਚਲਾ ਗਿਆ ਹੈ, ਉੱਥੇ ਜਾ ਕੇ ਦਰਿਆ ਦੇ ਵਿਚ ਇਸ਼ਨਾਨ ਕੀਤਾ। ਟਰੇ ਦੁਪਹਿਰੇ ਮੁਰ ਕੋ ਮੁਰਿਓ ਦਾਵ ਆਪ ਕੋ ਨਿਸ਼ਚੈ ਕਰਿਓ। ਜਦੋਂ ਦੁਪਹਿਰਾ ਟਲਿਆ ਤੇ ਫਿਰ ਵਾਪਸ ਸ਼ਹਿਰ ਦੇ ਅੰਦਰ ਵੜਿਆ ਹੈ, ਆਪਣਾ ਜਿਹੜਾ ਦਾਵ ਸੇਨਾ ਉਸ ਨੂੰ ਨਿਸ਼ਚਿਤ ਕੀਤਾ।
ਖਤਰੀ ਸਿੱਖ ਬਹੋੜਾ ਨਾਮੂ ਕਰੇ ਬਜਾਜੀ ਕੋ ਬਹੁ ਕਾਮੂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਹੌਰ ਦੇ ਵਿਚ ਇੱਕ ਬਹੋੜਾ ਨਾਮ ਦਾ ਖੱਤਰੀ ਸਤਿਗੁਰਾਂ ਦਾ ਸਿੱਖ ਰਹਿੰਦਾ ਸੀ, ਜਿਹੜਾ ਕਿ ਬਜਾਜੀ ਦਾ ਕੰਮ ਕਰਦਾ ਸੀ। ਕੱਪੜਾ ਵੇਚਣ ਦਾ ਜਿਹੜਾ ਕੰਮ ਹੈ, ਜਿਹੜਾ ਵਪਾਰ ਹੈ, ਉਸ ਨੂੰ ਬਜਾਜ ਦਾ ਕੰਮ ਆਖਿਆ ਜਾਂਦਾ ਹੈ। ਇਸ ਤੋਂ ਇਲਾਵਾ ਕਈਆਂ ਦੀ ਗੋਤ ਵੀ ਬਜਾਜ ਹੁੰਦੀ।
ਤਿਸ ਕੇ ਸਦਨ ਪਰਵੇਸ਼ੋ ਜਾਏ ਦੇਖਤੀ ਉੱਠਿਓ ਭਾਉ ਅਦ ਕਾਏ।
ਉਸ ਬਹੋੜੇ ਸਿੱਖ ਦੇ ਘਰ ਦੇ ਵਿਚ ਭਾਈ ਵਿਧੀ ਚੰਦ ਨੇ ਪ੍ਰਵੇਸ਼ ਕੀਤਾ ਹੈ। ਦੇਖਦਿਆਂ ਸਾਰ ਹੀ ਵਿਧੀ ਚੰਦ ਨੂੰ ਬੜੀ ਖੁਸ਼ੀ ਦੇ ਨਾਲ, ਪ੍ਰੇਮ ਦੇ ਨਾਲ ਭਾਈ ਬਹੋੜਾ ਉੱਠ ਕੇ ਖੜਾ ਹੋਇਆ।
ਕਰੀ ਪਰਸ ਪਰ ਬੰਧਨ ਦੋ ਹਿਰਦੈ ਆਨੰਦਤ ਖਤਰੀ ਸੋ।
ਪਰਸ ਪਰ ਪਾਲ ਕੇ ਇੱਕ ਦੂਜੇ ਨੂੰ ਦੋਵਾਂ ਨੇ ਨਮਸਕਾਰਾਂ ਕੀਤੀਆਂ ਨੇ, ਮਨ ਦੇ ਵਿਚ ਬਹੁਤ ਆਨੰਦਿਤ ਹੋਇਆ ਹੈ ਖੱਤਰੀ ਸਿੱਖ ਬਹੋੜਾ।
ਗੁਰੂ ਮੁਸਾਹਿਬ ਤੂੰ ਮਤ ਪਾਰਾ ਪਾਵਨ ਕੀਨੋ ਸਦਨ ਹਮਾਰਾ।
ਭਾਈ ਬਹੋੜਾ ਭਾਈ ਵਿਧੀ ਚੰਦ ਨੂੰ ਕਹਿੰਦਾ ਹੈ ਕਿ ਤੂੰ ਗੁਰੂ ਸਾਹਿਬ ਜੀ ਦਾ ਵੱਡਾ ਮੋਹਤ ਵੇਰ ਆਦਮੀ ਹੈ, ਤੂੰ ਮੇਰੇ ਘਰ ਦੇ ਵਿਚ ਚਰਨ ਪਾ ਕੇ ਮੇਰੇ ਘਰ ਨੂੰ ਪਵਿੱਤਰ ਕਰ ਦਿੱਤਾ।
ਰੁਚਿਰ ਪ੍ਰਿਯੰਕ ਡਸਾਵਨ ਕੀਨਾ ਤੈ ਬਿਠਾਏ ਬਹੁ ਆਦਰ ਦੀਨਾ।
ਭਾਈ ਬਹੋੜਾ ਨੇ ਬਹੁਤ ਸੁੰਦਰ ਵਿਧੀ ਚੰਦ ਦੇ ਬੈਠਣ ਦੇ ਵਾਸਤੇ ਪਲੰਗ ਡਾਹ ਦਿੱਤਾ ਹੈ ਤੇ ਸਤਿਕਾਰ ਦੇ ਨਾਲ ਉਸ ਪਲੰਗ ਦੇ ਉੱਤੇ ਭਾਈ ਵਿਧੀ ਚੰਦ ਨੂੰ ਬਿਠਾ ਦਿੱਤਾ। दौंपत मिल कर पाए पखारे, सो जल शीस बदन में डारे। इस तो बाद भाई बहोड़ा ने ते उसकी घरवाली ने दोवां जीआं ने भाई विधि चंद दे चरणां नूं तोता है, जेड़ा वह पानी सी उस नूं अपने मुंह दे विच पाया, इस तो इलावा सिर ते छिड़किया। सकल सदन को सिंचन करके अपने दीर्घ भाग बिचर के। ग्रंथाकार भाई संतोख सिंह जी लिखते ने दोवां जीआं ने अपने बहुत वड्डे भाग जाने ने, ते जिहड़ा चरना अमृत सी विधि चंद दे चरणा दा उस नूं अपने सारे घर दे विच भी छिड़किया। खट रस के भोजन करवाए, सन्मानत तर पाओ या चाहे। कवि जी लिखते ने केस तो बाद फिर छे रसां दे जिहड़े पकवान सन उन्हां नूं तैयार किया गया है, ते सारे पकवान तैयार करके भाई विधि चंद नूं सन्मान दे नाल उन्हां दोवां ने छकाए। इस तरीके दे नाल उस वेले वापरिया, किस तरह होया कवि करतार सिंह जी क्लास वाली ने इस तरीके दे नाल इस नूं बयान किया। भाई बहोड़ा जी खोसले खतरी सन, करदे कपड़े वाली दुकान पाई। विधि चंद उन्हां घर जाए वड़िया, अगे चंगी सी जान पछाण पाई। सत गुरां दे खास हजूरिए नूं देख खुशी होए सारे जान पाई। धन भाग गुर सिख दे चरण पए, हर तरह दी सेवा कमान पाई। अन्न पानी दी करके सेव पहला, मुठी चापी कर लान थकान पाई। धन भाग साडे करतार सिंघा, गुर सिख पाए चरण आन पाई। करतार सिंह जी क्लास वाले लिखते ने के बड़ा शुक्र मनाया भाई बहोड़ा ने ते उसकी घरवाली ने के साडे बहुत वड्डे भाग ने के गुरु दे प्रेमी सिख ने साडे घर दे विच चरण पाए। त्रिपत होए कर पान पखारे, बहुर बहोड़ा बिन उचारे। जदों भाई विधि चंद ने प्रसाद पानी छकिया, उस तों बाद त्रिपत होके विधि चंद ने अपने हथां नूं धोता, उस तों बाद भाई बहोड़ा जी ने बेनती कीती। मम लायक जो सेवा होए, फुर मावो सब कर हो सोए। भाई बहोड़ा जी विधि चंद जी नूं कहिंदे ने कि जेकर मेरे लायक कोई सेवा होवे ते कृपा करके मैनूं हुक्म करो, जिस तरह हुक्म करोगे मैं उवें ही करांगा। गुर सम तुमरी टहल पछानो, अद के श्रेह मैं अपनी जानो। भाई बहोड़े ने आख्या कि गुरु दे बराबर तेनूं समझ के मैं तुहाडी सेवा करांगा, और इस सेवा करन दे विच मैं अपने वड्डे भाग समझांगा। कहत न सुख चो चाहिए लेही, तू पूरन सिख गुरु सनेही। भाई बहोड़ा जी विधि चंद जी नूं कहिंदे ने कि कोई भी सेवा आखदियां रता भी ना संगियो, जो हुक्म करोगे ओही होवेगा। ਤੁਸੀਂ ਗੁਰੂ ਜੀ ਦੇ ਪੂਰਨ ਸਿੱਖ ਹੋ, ਗੁਰੂ ਦੇ ਨਾਲ ਪ੍ਰੇਮ ਕਰਨ ਵਾਲੇ ਹੋ, ਔਰ ਮੈਂ ਤੁਹਾਡੀ ਸੇਵਾ ਗੁਰੂ ਸਮਝ ਕੇ ਹੀ ਉਹਨਾਂ ਦੇ ਸਮਾਨ ਕਰਾਂਗਾ। ਬਿਧੀ ਚੰਦ ਪਿਖ ਭਾਉ ਬਖਾਨੀ, ਸ਼ੁਭ ਪੋਸ਼ਿਸ਼ ਇੱਕ ਹਿੰਦੁਸਤਾਨੀ। ਜਦੋਂ ਬਿਧੀ ਚੰਦ ਜੀ ਨੇ ਉਹਦੀਆਂ ਪ੍ਰੇਮ ਤੇ ਭਾਵਨਾ ਵਾਲੀਆਂ ਗੱਲਾਂ ਸੁਣੀਆਂ, ਤੇ ਬਿਧੀ ਚੰਦ ਜੀ ਕਹਿੰਦੇ ਨੇ ਕਿ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਮੈਨੂੰ ਇੱਕ ਹਿੰਦੁਸਤਾਨੀ ਪੁਸ਼ਾਕਾ ਚਾਹੀਦਾ। ਸੋ ਬਨਵਾਏ ਦੇਹੋ ਅਬ ਮੋਹੀ, ਇਹੀ ਸੇਵ ਸ਼ੁਭ ਲਾਇਕ ਤੋਹੀ। ਬਿਧੀ ਚੰਦ ਜੀ ਕਹਿੰਦੇ ਨੇ ਕਿ ਇੱਕ ਪੁਸ਼ਾਕਾ ਮੇਰੇ ਵਾਸਤੇ ਤਿਆਰ ਕਰ ਦੇ, ਇਹੀ ਤੇਰੇ ਵਾਸਤੇ ਸਾਰਿਆਂ ਤੋਂ ਚੰਗੀ ਲਾਇਕ ਸੇਵਾ ਹੈ। ਸੁਣਤ ਬੰਦ ਕਰ ਭਨਤ ਬਹੋਰਾ, ਮੈਂ ਬਨਵਾਏ ਦੇਹੋਂ ਹੋਏ ਭੋਰਾ। ਜਦੋਂ ਭਾਈ ਬਿਧੀ ਚੰਦ ਨੇ ਪੁਸ਼ਾਕ ਦੀ ਗੱਲ ਕੀਤੀ, ਉਸੇ ਵੇਲੇ ਭਾਈ ਬਹੋੜਾ ਜੀ ਕਹਿੰਦੇ ਨੇ ਕਿ ਸਵੇਰ ਹੋਣ ਦੇ ਨਾਲ ਹੀ ਮੈਂ ਤੁਹਾਡੇ ਵਾਸਤੇ ਜਿਸ ਤਰ੍ਹਾਂ ਦਾ ਆਖੋਗੇ ਪੁਸ਼ਾਕਾ ਲਿਬਾਸ ਤਿਆਰ ਕਰਵਾ ਦਿਆਂਗਾ। ਪਰ ਕੈ ਸੁਪਤੇ ਨਿਸਾ ਬਿਤਾਈ, ਜਾਗੇ ਤਬ ਪ੍ਰਭਾਤ ਹੋਏ ਆਈ। ਰਾਤ ਦੇ ਵੇਲੇ ਆਰਾਮ ਦੇ ਨਾਲ ਸਾਰੇ ਦੇ ਸਾਰੇ ਸੁੱਤੇ ਨੇ, ਜਦੋਂ ਹੀ ਅੰਮ੍ਰਿਤ ਵੇਲਾ ਹੋਇਆ ਤੇ ਸਾਰੇ ਜਾਗੇ। ਸਾਥ ਬਹੋੜੇ ਉੱਠ ਕਰ ਪਾਖਾ, ਅਸ ਪੌਸ਼ਕ ਕੀ ਮੁਝ ਅਬੇ ਲਾਖਾ। ਜਦੋਂ ਸਵੇਰ ਹੋਈ ਤੇ ਭਾਈ ਬਹੋੜਾ ਜੀ ਕਹਿੰਦੇ ਨੇ ਕਿ ਬਿਧੀ ਚੰਦ ਜੀ, ਦੱਸੋ ਤੁਹਾਨੂੰ ਕਿਸ ਤਰ੍ਹਾਂ ਦੀ ਪੁਸ਼ਾਕ ਚਾਹੀਦੀ ਹੈ, ਕਿਸ ਤਰ੍ਹਾਂ ਦਾ ਲਿਬਾਸ ਆਪਣਾ ਬਣਵਾਉਣਾ ਚਾਹੁੰਦੇ ਹੋ। ਉਸ ਵੇਲੇ ਬਿਧੀ ਚੰਦ ਜੀ ਕਹਿੰਦੇ ਨੇ, ਆਸ ਪੋਸ਼ਿਸ਼ ਕੀ ਮੁਝ ਅਭਿਲਾਖਾ, ਇਸ ਤਰ੍ਹਾਂ ਦੀ ਪੁਸ਼ਾਕ ਦੀ ਮੇਰੀ ਲਾਲਸਾ ਹੈ ਪਹਿਨਣ ਦੀ। ਸੂਖਮ ਸੂਤ ਬਸਤਰ ਬਰ ਚੀਨੋ, ਤਿਸ ਕੇ ਕਰੋ ਪਿਰਾਹਨ ਤੀਨੋ। ਕਹਿੰਦਾ ਹੈ ਕਿ ਬਹੁਤ ਸੂਖਮ ਸੂਤ ਦਾ ਜਿਹੜਾ ਕੱਪੜਾ ਹੈ ਬਹੁਤਾ ਸਾਰਾ ਲੈ ਲੈ, ਜਿਹੜਾ ਕਿ ਬਹੁਤ ਹੀ ਜ਼ਿਆਦਾ ਬਰੀਕ ਹੋਵੇ। ਉਸ ਵੱਡੇ ਕੱਪੜੇ ਦੇ ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਤਿੰਨ ਹਿੱਸੇ ਫਿਰ ਕਰ ਲੈ।
ਏਕ ਬਡੋ ਜਾਨੂ ਤੇ ਤਰੇ, ਦੁਤੀਆ ਛੋਟਾ ਤਿਸ ਤੇ ਕਰੇ।
ਕਹਿੰਦਾ ਹੈ ਕਿ ਲਿਬਾਸ ਇਸ ਤਰ੍ਹਾਂ ਦਾ ਬਣਾਉਣਾ ਹੈ ਜਿਹੜਾ ਲਿਬਾਸ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਹੋਵੇ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਸਾਰਿਆਂ ਤੋਂ ਵੱਡਾ ਇੱਕ ਐਸਾ ਚੋਲਾ ਬਣਾ ਜਿਹੜਾ ਮੇਰੇ ਗੋਡਿਆਂ ਤੱਕ ਆਵੇ, ਦੁਤੀਏ ਛੋਟਾ ਤਿਸ ਤੇ ਕਰੇ ਤੇ ਜਿਹੜਾ ਉੱਪਰ ਦੀ ਦੂਸਰਾ ਪਾਉਣਾ ਹੈ ਉਹ ਉਹਦੇ ਤੋਂ ਜਰਾ ਛੋਟਾ ਹੋਵੇ।
ਤਿਸ ਤੇ ਛੋਟਾ ਤੀਸਰ ਹੋਏ, ਪਾਇਨ ਹੇਤ ਪਜਾਮਾ ਜੋਏ।
ਤੇ ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਜਿਹੜਾ ਤੀਸਰਾ ਹੈ ਉਹ ਦੂਸਰੇ ਤੋਂ ਵੀ ਛੋਟਾ ਹੋਣਾ ਚਾਹੀਦਾ, ਉੱਚਾ ਹੋਣਾ ਚਾਹੀਦਾ। ਇਸ ਤੋਂ ਇਲਾਵਾ ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਤੇੜ ਪਾਉਣ ਦੇ ਵਾਸਤੇ ਇੱਕ ਪਜਾਮਾ ਵੀ ਤਿਆਰ ਕਰਨਾ।
ਗੁਲਫ ਲਗੇ ਹੋਵੇ ਬੜ ਚੌਰਾ, ਘੇਰਦਾਰ ਦੇਖੇ ਜਿਮ ਗੌਰਾ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਜਿਹੜਾ ਪਜਾਮਾ ਤਿਆਰ ਕਰਨਾ ਹੈ ਉਹਨੂੰ ਬਹੁਤੀ ਜ਼ਿਆਦਾ ਜਰੀ ਲੱਗੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਵੱਡਾ ਚੌੜਾ ਹੋਣਾ ਚਾਹੀਦਾ ਹੈ, ਜਿਹਦਾ ਘੇਰਾ ਬਹੁਤ ਜ਼ਿਆਦਾ ਵੱਡਾ ਹੋਵੇ।
ਸੁੰਦਰ ਤੇ ਜ਼ਾਰ ਬੰਦ ਪਾਏ, ਆਜ ਤਿਆਰੇ ਦਿਓ ਕਰਵਾਏ।
ਇਸ ਤੋਂ ਇਲਾਵਾ ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਪਜਾਮੇ ਦੇ ਵਿੱਚ ਜਿਹੜਾ ਨਾਲਾ ਪਾਉਣਾ ਹੈ ਉਹ ਬਹੁਤ ਹੀ ਜ਼ਿਆਦਾ ਸੁੰਦਰ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦਾ ਪੁਸ਼ਾਕਾ ਤਿਆਰ ਕਰਕੇ ਬਿਧੀ ਚੰਦ ਜੀ ਕਹਿੰਦੇ ਨੇ ਅੱਜ ਹੀ ਤੁਸੀਂ ਮੈਨੂੰ ਦੇ ਦੇ।
ਲਾਂਬੀ ਗਜਨ ਬਿਖੈ ਇੱਕ ਪਾਗ, ਜਿਸ ਕੇ ਛੋਰ ਜ਼ਰੀ ਬੜ ਲਾਗ।
ਇਸ ਤੋਂ ਇਲਾਵਾ ਭਾਈ ਬਿਧੀ ਚੰਦ ਜੀ ਭਾਈ ਬਹੋੜਾ ਨੂੰ ਕਹਿੰਦੇ ਨੇ ਕਿ ਬਹੁਤ ਵੱਡੀ ਇੱਕ ਪੱਗ ਵੀ ਚਾਹੀਦੀ ਹੈ ਜਿਹਦੀ ਲੰਬਾਈ ਬਹੁਤਿਆਂ ਸਾਰਿਆਂ ਗਜਾਂ ਦੇ ਵਿੱਚ ਹੋਵੇ ਤੇ ਪੱਗ ਦੇ ਦੋਵੇਂ ਪਾਸੇ ਵੱਡੀ ਜਰੀ ਸੋਹਣੀ ਲੱਗੀ ਹੋਣੀ ਚਾਹੀਦੀ ਹੈ ਪੱਗ ਦੇ ਦੋਵਾਂ ਪੱਲਿਆਂ ਦੇ ਉੱਤੇ।
ਪਿੱਛੇ ਹੀ ਨੋ ਨੋਕ ਦਰਾਜ, ਜੋਰਾ ਜ਼ਰੀ ਜੁਗਤ ਲਿਹੋ ਆਜ।
ਇਸ ਤੋਂ ਇਲਾਵਾ ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਆਪਣੇ ਪੈਰਾਂ ਦੇ ਵਿੱਚ ਪਾਉਣ ਦੇ ਵਾਸਤੇ ਮੈਂ ਇੱਕ ਜੋੜਾ ਵੀ ਲੈਣਾ ਹੈ। ਪਿੱਛੇ ਹੀ ਨੋ ਨੋਕ ਦਰਾਜ, ਅੱਡੀ ਤੋਂ ਬਿਨਾ ਲੰਮੀ ਨੋਕ ਵਾਲਾ ਇੱਕ ਮੈਨੂੰ ਪਹਿਨਣ ਦੇ ਵਾਸਤੇ ਜੋੜਾ ਚਾਹੀਦਾ ਹੈ, ਔਰ ਉਸ ਜੁੱਤੀ ਦੇ ਉੱਤੇ ਵੀ ਜ਼ਰੀ ਲੱਗੀ ਹੋਣੀ ਚਾਹੀਦੀ।
ਰਹੇ ਜਾਮ ਦਿਨ ਮੈਂ ਤਬ ਆਊ, ਸੋਚ ਇਸ਼ਨਾਨ ਕਰਨ ਅਬ ਜਾਊ।
ਰਹੇ ਜਾਮ ਦਿਨ ਮੈਂ ਤਬ ਆਊ, ਜਦੋਂ ਇੱਕ ਪਹਿਰ ਰਹਿ ਜਾਏਗਾ ਦਿਨ, ਉਸ ਵੇਲੇ ਮੈਂ ਤੇਰੇ ਕੋਲ ਆਵਾਂਗਾ ਤੇ ਫੇਰ ਤੂੰ ਸਾਰੀਆਂ ਚੀਜ਼ਾਂ ਇੰਨੇ ਚਿਰ ਤੱਕ ਤਿਆਰ ਕਰਕੇ ਦੇ ਦੇਵੀਂ, ਹੁਣ ਮੈਂ ਇਸ਼ਨਾਨ ਪਾਣੀ ਕਰਨ ਦੇ ਵਾਸਤੇ ਬਾਹਰ ਜਾ ਰਿਹਾ।
ਆਛੀ ਬਾਤ ਬਹੋਰੇ ਕਹੀ, ਬਣ ਤਿਆਰ ਕਿਮ ਬਿਲ ਮੈਂ ਨਹੀਂ।
ਭਾਈ ਬਹੋੜਾ ਨੇ ਆਖਿਆ ਕਿ ਚੰਗੀ ਗੱਲ ਹੈ, ਮੈਂ ਕੋਈ ਦੇਰੀ ਨਹੀਂ ਲਾਵਾਂਗਾ, ਜਿੰਨੀਆਂ ਚੀਜ਼ਾਂ ਤੁਸੀਂ ਆਖਿਆ ਨੇ ਨਾ ਇਹ ਮੈਂ ਤਿਆਰ ਕਰ ਦਿਆਂਗਾ। ਬਿਧੀਏ ਵੱਡੇ ਚਾਦਰੇ ਸੰਗ ਕਰੇ ਅਛਾਦਨ ਸਗਰੇ ਅੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਬਿਧੀ ਚੰਦ ਨੇ ਇੱਕ ਬਹੁਤ ਵੱਡੇ ਚਾਦਰੇ ਦੇ ਨਾਲ ਆਪਣੇ ਸਾਰੇ ਸਰੀਰ ਨੂੰ ਢੱਕ ਲਿਆ। ਨਿਕਸਿਓ ਸਦਨ ਗਇਓ ਪੁਰ ਛੋਰ ਰਾਵੀ ਤੀਰ ਦੂਰ ਕਿਤ ਓਰ। ਘਰ ਦੇ ਵਿੱਚੋਂ ਬਹੋੜੇ ਦੇ ਬਾਹਰ ਨਿਕਲਿਆ ਹੈ, ਸਾਰੀ ਨਗਰੀ ਤੋਂ ਸ਼ਹਿਰ ਤੋਂ ਬਾਹਰ ਹੋ ਗਿਆ ਹੈ, ਰਾਵੀ ਦੇ ਦੂਰ ਕਿਨਾਰੇ ਦੇ ਉੱਤੇ ਪਹੁੰਚ ਗਏ। ਸੌਚ ਸ਼ਨਾਨ ਠਾਣ ਕਰ ਬਾਰੀ ਗੁਰੂ ਗਿਰਾ ਜਪ ਯਾਦ ਉਚਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਦਰਿਆ ਦੇ ਵਿੱਚ ਜਾ ਕੇ ਇਸ਼ਨਾਨ ਕੀਤਾ ਨਿਰਮਲ ਜਲ ਦੇ ਨਾਲ, ਤੇ ਫਿਰ ਕਿਨਾਰੇ ਤੇ ਬੈਠ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਰਚੀ ਹੋਈ ਬਾਣੀ ਜਪਜੀ ਸਾਹਿਬ ਦਾ ਪਾਠ ਕੀਤਾ।
ਤੀਨ ਪਹਿਰ ਪੁਨ ਵਹਿਰ ਬਿਤਾਏ ਸਦਨ ਬਹੋਰੇ ਪ੍ਰਵਸ਼ਿਓ ਆਏ।
ਤਿੰਨ ਪਹਿਰ ਉਥੇ ਹੀ ਬਿਤਾ ਦਿੱਤੇ ਨੇ ਬਾਹਰ, ਸਦਨ ਬਹੋਰੇ ਪ੍ਰਵਸ਼ਿਓ ਆਏ, ਤੇ ਜਦੋਂ ਰਾਤ ਪੈਣ ਦੇ ਵਿੱਚ ਇੱਕ ਪਹਿਰ ਬਾਕੀ ਸੀ, ਉਸ ਵੇਲੇ ਭਾਈ ਬਹੋੜੇ ਦੇ ਘਰ ਦੇ ਵਿੱਚ ਪਹੁੰਚ ਗਿਆ ਭਾਈ ਬਿਧੀ ਚੰਦ।
ਮੰਚ ਬਸਾਏ ਸੈਤ ਸਨਮਾਨਾ ਪਿਆਰੇ ਹਾਰ ਕਰਿਓ ਰਸ ਨਾਨਾ।
ਸੋਹਣੇ ਪਲੰਗ ਦੇ ਉੱਤੇ ਭਾਈ ਬਹੋੜਾ ਨੇ ਸਨਮਾਨ ਦੇ ਨਾਲ ਬਿਧੀ ਚੰਦ ਨੂੰ ਬਿਠਾਇਆ, ਤੇ ਫਿਰ ਸੋਹਣਾ ਆਹਾਰ ਤਿਆਰ ਕਰਵਾਇਆ ਰਸਦਾਇਕ।
ਹੁਤੀ ਬਹੋਰੇ ਕੀ ਤਬ ਤ੍ਰਿਆ ਭੋਜਨ ਸਭ ਅਚਵਾਇਵ ਕੀਆ।
ਜਿਹੜੀ ਭਾਈ ਬਹੋੜੇ ਦੀ ਘਰ ਵਾਲੀ ਸੀ, ਉਸ ਨੇ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ ਬਿਧੀ ਚੰਦ ਨੂੰ ਭੋਜਨ ਛਕਾਇਆ।
ਸੰਧਿਆ ਲਗੋ ਤਿਆਰ ਕਰਵਾਏ ਸਭ ਪੌਸ਼ਿਸ਼ ਕੋ ਸ਼ੁਭ ਬਨਵਾਏ।
ਕਵੀ ਜੀ ਲਿਖਦੇ ਨੇ ਕਿ ਸ਼ਾਮਾਂ ਪੈਣ ਤੱਕ ਜਿਹੜੀਆਂ ਚੀਜ਼ਾਂ ਭਾਈ ਬਿਧੀ ਚੰਦ ਨੇ ਆਖੀਆਂ ਸਨ, ਉਹ ਸਾਰੀਆਂ ਦੀਆਂ ਸਾਰੀਆਂ ਭਾਈ ਬਹੋੜਾ ਨੇ ਤਿਆਰ ਕਰ ਦਿੱਤੀਆਂ ਨੇ, ਪੁਸ਼ਾਕ ਵੀ ਬਣ ਗਈ।
ਆਣ ਬਹੋਰੇ ਧਰੀ ਅਗਾਰੀ ਪਿਖ ਪ੍ਰਸੰਨ ਹੋਏ ਖੁਸ਼ੀ ਉਚਾਰੀ।
ਸਾਰੀਆਂ ਚੀਜ਼ਾਂ ਨੂੰ ਤਿਆਰ ਕਰਕੇ ਭਾਈ ਬਹੋੜਾ ਨੇ ਬਿਧੀ ਚੰਦ ਦੇ ਅੱਗੇ ਰੱਖ ਦਿੱਤੀਆਂ ਨੇ ਸਾਰੀਆਂ ਚੀਜ਼ਾਂ। ਪ੍ਰਸੰਨ ਹੋ ਕੇ ਬਿਧੀ ਚੰਦ ਨੇ ਇਸ ਤਰ੍ਹਾਂ ਆਖਿਆ,
ਸਿੱਖਣ ਕੀ ਸੇਵਾ ਸਿੱਖ ਕਰੈ ਨਿਜ ਤੇ ਵੱਧ ਗੁਰ ਲੇਖੇ ਧਰੈ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਜਿਹੜਾ ਵੀ ਸਿੱਖ ਗੁਰੂ ਦੇ ਸਿੱਖ ਦੀ ਸੇਵਾ ਕਰਦਾ ਹੈ, ਨਿਜ ਤੇ ਵੱਧ ਗੁਰੂ ਲੇਖੇ ਪਰੈ, ਉਹ ਮਾਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੇਵਾ ਨੂੰ ਵੱਡੇ ਲੇਖੇ ਦੇ ਵਿੱਚ ਪਾਉਂਦੇ ਨੇ, ਭਾਵ ਕਿ ਸੇਵਾ ਲੇਖੇ ਲੱਗਦੀ।
ਮੇਰੋ ਜਾਣ ਮਾਣ ਨਕੀਨ ਪਿਖੈ ਪਾਓ ਹੋਏ ਗੁਰੂ ਪ੍ਰਸੀਨ।
ਭਾਈ ਬਿਧੀ ਚੰਦ ਜੀ ਬਹੋੜਾ ਜੀ ਨੂੰ ਕਹਿੰਦੇ ਨੇ ਕਿ ਮੈਨੂੰ ਸਿੱਖ ਜਾਣ ਕੇ ਮੇਰਾ ਬਹੁਤ ਮਾਣ ਸਤਿਕਾਰ ਕੀਤਾ ਹੈ, ਮੇਰੇ ਵਾਸਤੇ ਇਹ ਚੀਜ਼ਾਂ ਵੀ ਤਿਆਰ ਕੀਤੀਆਂ ਨੇ, ਪਿਖੈ ਪਾਓ ਹੋਏ ਗੁਰੂ ਪ੍ਰਸੀਨ। ਤੇਰੀ ਇਸ ਪ੍ਰੇਮ ਭਾਵਨਾ ਨੂੰ ਦੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇਰੇ ਤੇ ਬੜੇ ਪ੍ਰਸੰਨ ਹੋਣਗੇ।
ਸੁੰਦਰ ਇੱਕ ਗੁੱਛਾ ਸੰਗਰੀਨ ਦੇਹ ਕਰਵਾਏ ਲੁਹਾਰ ਪ੍ਰਵੀਨ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਜੋ ਕੁਝ ਤੂੰ ਤਿਆਰ ਕੀਤਾ ਹੈ ਇਹ ਤੇ ਬੜਾ ਵਧੀਆ ਹੈ, ਬੜਾ ਠੀਕ ਹੈ, ਪਰ ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਮੈਨੂੰ ਇੱਕ ਸੰਗਲੀਆਂ ਦਾ ਗੁੱਛਾ ਵੀ ਸੁੰਦਰ ਚਾਹੀਦਾ, ਇਸ ਕਰਕੇ ਕਿਸੇ ਸਿਆਣੇ ਲੁਹਾਰ ਨੂੰ ਕਹਿ ਕੇ ਉਹ ਸੰਗਲੀਆਂ ਦਾ ਜਿਹੜਾ ਗੁੱਛਾ ਹੈ ਨਾ ਉਹ ਵੀ ਤਿਆਰ ਕਰਵਾ ਦੇ।
ਪ੍ਰਾਤ ਪਏ ਮੁਝ ਪਾਸ ਪਠਾਵੋ ਅਪਰ ਪੇਵ ਨਹੀਂ ਕਿਸੂ ਸੁਣਾਵੋ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਲੁਹਾਰ ਚੰਗੇ ਨੂੰ ਕਹਿ ਕੇ ਸੰਗਲੀਆਂ ਦਾ ਗੁੱਛਾ ਕਢਵਾ ਦੇ, ਸਵੇਰ ਹੋਣ ਦੇ ਤੱਕ ਮੇਰੇ ਕੋਲ ਘੱਲ ਦੇਵੀ, ਅਪਰ ਭੇਵ ਨਹੀਂ ਕਿਸੂ ਸੁਣਾਵੋ। ਪਰ ਭਾਈ ਬਹੋੜੇ ਨੂੰ ਬਿਧੀ ਚੰਦ ਜੀ ਕਹਿੰਦੇ ਨੇ ਕਿ ਕਿਸੇ ਨੂੰ ਭੇਦ ਨਾ ਦੱਸੀ, ਕਿਸੇ ਨੂੰ ਇਸ ਬਾਰੇ ਕੁਝ ਵੀ ਨਹੀਂ ਦੱਸਣਾ, ਭਾਵ ਕਿ ਕਿਸੇ ਨੂੰ ਪਤਾ ਲੱਗਣਾ ਨਹੀਂ ਚਾਹੀਦਾ।
ਇਮ ਕਹਿ ਪੋਸ਼ ਲੀਨ ਬਿਸਾਲਾ ਤਿਮਰ ਪਾਇਓ ਆਇਓ ਤ੍ਰਮ ਸਾਲਾ।
ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਜਿਹੜੀਆਂ ਚੀਜ਼ਾਂ ਪੁਸ਼ਾਕ ਦੇ ਸਮੇਤ ਬੋਹੜਾ ਜੀ ਨੇ ਤਿਆਰ ਕੀਤੀਆਂ ਸਨ, ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਰਾਤ ਦੇ ਹਨੇਰੇ ਦੇ ਵਿੱਚ ਭਾਈ ਬਿਧੀ ਚੰਦ ਜੀ ਧਰਮਸ਼ਾਲਾ ਦੇ ਵਿੱਚ ਦੁਬਾਰਾ ਪਹੁੰਚ ਗਏ। ਸੁਪਤ ਹੋਏ ਕਰ ਨਿਸਾ ਬਿਤਾਈ, ਸੌਚ ਸ਼ਨਾਨ ਕੀਨ ਸਹਿਸਾਈ। ਰਾਤ ਨੂੰ ਸੌ ਕੇ ਬਤੀਤ ਕੀਤਾ, ਜਦੋਂ ਹੀ ਅਗਲੀ ਸਵੇਰ ਹੋਈ ਤੇ ਉੱਠ ਕੇ ਭਾਈ ਜੀ ਨੇ ਕਾਲੀ ਕਾਲੀ ਦੇ ਨਾਲ ਇਸ਼ਨਾਨ ਪਾਣੀ ਕੀਤਾ। ਆਣ ਆਪਣਾ ਭੇਸ ਬਣਾਇਓ, ਚਾਰ ਚਿਕਰ ਚੋਪਰ ਚਮਕਾਇਓ। ਫਿਰ ਭਾਈ ਬਿਧੀ ਚੰਦ ਨੇ ਆਪਣੇ ਭੇਸ ਨੂੰ ਵਟਾਇਆ, ਚਾਰ ਚਿਕਰ ਚੋਪਰ ਚਮਕਾਇਓ। ਕਹਿਣ ਤੋਂ ਭਾਵ ਹੈ ਕਿ ਸੋਹਣੇ ਕੇਸ ਚੋਪੜ ਕੇ ਤੇਲ ਦੇ ਨਾਲ ਬੜੇ ਚਮਕਾ ਲੈ। ਸਾਫ ਸ਼ਮਸ ਕੇ ਘਰ ਵਿੱਚ ਚੀਰੇ, ਦਿਸ ਦੋਨੋ ਕਰਨ ਅੰਤ ਉਚੇਰੇ। ਸਾਫ ਕੀਤੀ ਦਾੜੀ ਨੂੰ ਵਿੱਚੋਂ ਚੀਰ ਲਿਆ, ਦਾੜੀ ਦੇ ਦੋ ਫਾੜ ਕਰ ਲਏ ਨੇ, ਦਿਸ ਦੋਨੋ ਕਰਨ ਅੰਤ ਉਚਾਰੇ। ਦੋਵੇਂ ਪਾਸਿਓਂ ਅੱਧੀ ਅੱਧੀ ਦਾੜੀ ਨੂੰ ਚੁੱਕ ਕੇ ਆਪਣਿਆਂ ਕੰਨਾਂ ਦੇ ਨਾਲ ਮਿਲਾ ਲਿਆ। ਚਿਬਕ ਸਥਲ ਕੋ ਕਾਟ ਦੇ ਖਾਵਾ, ਜੁਗ ਮੋਛਨ ਕਰ ਊਚ ਮਿਲਾਵਾ। ਦੋਵੇਂ ਪਾਸਿਓਂ ਅੱਧੀ ਅੱਧੀ ਦਾੜੀ ਪਾੜ ਲਈ ਹੈ, ਜਿਹੜੀ ਠੋਡੀ ਹੈ ਉਹ ਚੰਗੇ ਤਰੀਕੇ ਦੇ ਨਾਲ ਵਿੱਚੋਂ ਦੀ ਦਿਸਣ ਲੱਗ ਪਈ ਹੈ। ਨਾਲੇ ਤੇ ਦਾੜੀ ਨੂੰ ਇੱਕ ਪਾਸੇ ਦੀ ਉਹਨੇ ਇੱਕ ਕੰਨ ਦੇ ਨਾਲ ਚੁੱਕ ਕੇ ਮਿਲਾ ਦਿੱਤਾ ਹੈ, ਦੂਸਰੀ ਅੱਧੀ ਦਾੜੀ ਨੂੰ ਦੂਸਰੇ ਕੰਨ ਦੇ ਨਾਲ ਮਿਲਾ ਦਿੱਤਾ ਹੈ। ਇਸੇ ਤਰੀਕੇ ਦੇ ਨਾਲ ਭਾਈ ਬਿਧੀ ਚੰਦ ਜੀ ਨੇ ਆਪਣੀਆਂ ਮੁੱਛਾਂ ਨੂੰ ਵੀ ਸੁਧਾਰਿਆ ਤੇ ਮੁੱਛਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਕੰਨਾਂ ਦੇ ਤੱਕ ਚੁੱਕ ਦਿੱਤਾ। ਪੂਰਬ ਪਹਿਰ ਪਿਹਾਰ ਨੀਵਾ, ਬਹੁਰੋ ਦੂਸਰੋ ਪਹਿਰ ਉਚੀਵਾ। ਪੁਸ਼ਾਕਾ ਤਿੰਨ ਹਿੱਸਿਆਂ ਦੇ ਵਿੱਚ ਬਣਿਆ ਹੋਇਆ ਸੀ। ਕਵੀ ਜੀ ਲਿਖਦੇ ਨੇ ਕਿ ਉਸੇ ਤਰੀਕੇ ਦੇ ਨਾਲ ਭਾਈ ਬਿਧੀ ਚੰਦ ਨੇ ਪੁਸ਼ਾਕੇ ਨੂੰ ਪਹਿਨਿਆ ਹੈ। ਜਿਹੜਾ ਪਹਿਲਾ ਹਿੱਸਾ ਸੀ, ਜਿਹੜਾ ਕਿ ਸਾਰਿਆਂ ਤੋਂ ਨੀਵਾਂ ਸੀ, ਉਹਨੂੰ ਥਰੜੇ ਪਾਸੇ ਪਾਇਆ ਤੇ ਫਿਰ ਜਿਹੜਾ ਉਦੋਂ ਉੱਚਾ ਸੀ ਉਹਨੂੰ ਦੂਸਰੇ ਨੰਬਰ ਤੇ ਪਾਇਆ। ਅਲਪ ਸਬਣ ਤੇ ਉੱਪਰ ਪਾਏ ਤੇ ਜਿਹੜਾ ਸਾਰਿਆਂ ਤੋਂ ਛੋਟਾ ਤੀਜਾ ਸੀ ਉਸ ਨੂੰ ਸਾਰਿਆਂ ਦੇ ਉੱਤੋਂ ਦੀ ਪਾਇਆ। ਉੱਤੋਂ ਤੋੜ ਤਬ ਤੀਨ ਬਣਾਏ, ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਉੱਤੋਂ ਤੋੜੀ ਤਿੰਨ ਪੁਸ਼ਾਕੇ, ਛੋਟਾ ਵੱਡਾ ਤੇ ਉਸ ਤੋਂ ਵੱਡਾ ਪਹਿਨੇ। ਚੌਰੀ ਤਾਰਾਂ ਬੰਦ ਦਸਤਾਰ, ਸਿਪਰ ਸਮਾਨ ਸੁਕੀਨ ਆਕਾਰ। ਫਿਰ ਜਿਹੜੀ ਚੌੜੀ ਵੱਡੀ ਦਸਤਾਰ ਤਿਆਰ ਕੀਤੀ ਹੋਈ ਸੀ ਉਸ ਨੂੰ ਆਪਣੇ ਸਿਰ ਦੇ ਉੱਤੇ ਭਾਈ ਬਿਧੀ ਚੰਦ ਨੇ ਬੰਨਿਆ ਹੈ। ਇਸ ਤਰੀਕੇ ਦੇ ਨਾਲ ਦਸਤਾਰ ਸਜਾਈ ਹੈ ਕਿ ਉਹਦੀ ਜਿਹੜੀ ਸ਼ਕਲ ਹੈ ਨਾ ਉਹ ਢਾਲ ਵਰਗੀ ਬਣਾ ਲਈ।
ਪਾਇਨ ਭਰਮ ਪਜਾਮਾ ਪਾਇਓ, ਬੰਦ ਯਜ਼ਾਰ ਬੰਦ ਦਿਖ ਰਾਇਓ।
ਇਸ ਤੋਂ ਬਾਅਦ ਫਿਰ ਆਪਣੇ ਤੇੜ ਪਜਾਮੇ ਨੂੰ ਪਹਿਨਿਆ ਹੈ ਬਿਧੀ ਚੰਦ ਨੇ ਤੇ ਪਜਾਮੇ ਦਾ ਨਾਲਾ ਇਸ ਤਰੀਕੇ ਦੇ ਨਾਲ ਬੰਨਿਆ, ਜਿਹੜਾ ਕਿ ਥੱਲੇ ਲਟਕਦਾ ਹੋਇਆ ਛੱਡ ਦਿੱਤਾ ਤਾਂ ਕਿ ਉਹ ਨਾਲਾ ਹਰ ਇੱਕ ਨੂੰ ਨਜ਼ਰ ਆਵੇ।
ਜੋਰਾ ਨੋਕਦਾਰ ਪੱਗ ਪਹਿਰਾ, ਹਿੰਦੁਸਤਾਨੀ ਬਣ ਕੇ ਗਹਿਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਆਪਣਿਆਂ ਪੈਰਾਂ ਦੇ ਵਿੱਚ ਉਸ ਬਣਾਏ ਹੋਏ ਤਿੱਖੇ ਨੋਕਦਾਰ ਜੋੜੇ ਨੂੰ ਪਹਿਨਿਆ ਹੈ ਜਿਹਦੀਆਂ ਹੱਡੀਆਂ ਨਹੀਂ ਹਨ। ਹਿੰਦੁਸਤਾਨੀ ਬਣ ਕੇ ਗਹਿਰਾ, ਇਸ ਤਰੀਕੇ ਦੇ ਨਾਲ ਗਹਿਰੇ ਹਿੰਦੁਸਤਾਨੀ ਦਾ ਭੇਸ ਬਣਾਇਆ।
ਬੈਠੋ ਤੋ ਸੰਗਰੀ ਆਈ, ਲੇ ਕਰ ਬਿਖੈ ਅਗਰ ਲਟਕਾਈ।
ਕਵੀ ਜੀ ਲਿਖਦੇ ਨੇ ਕਿ ਅਜੇ ਤਿਆਰੀ ਕੀਤੀ ਹੀ ਸੀ, ਇੰਨੇ ਚਿਰ ਨੂੰ ਬੋਹੜੇ ਸਿੱਖ ਦਾ ਇੱਕ ਦਾਸ ਆਇਆ ਜਿਨੇ ਆਣ ਕੇ ਉਹ ਸੰਗਲੀਆਂ ਦਾ ਗੁੱਛਾ ਵੀ ਲਿਆ ਕੇ ਦੇ ਦਿੱਤਾ। ਇੱਕ ਸੰਗਲੀ ਨੂੰ ਹੱਥ ਦੇ ਵਿੱਚ ਫੜ ਕੇ ਆਪਣੇ ਅਗਲੇ ਪਾਸੇ ਲਟਕਾ ਲਿਆ ਭਾਈ ਬਿਧੀ ਚੰਦ ਨੇ।
ਸਣੇ ਸਣੇ ਪੱਗ ਧਰੈ ਅਗਾਰੀ, ਗਰੀ ਬਾਜ਼ਾਰ ਨਕੇਰ ਮਜਾਰੀ।
ਧਰਮਸ਼ਾਲਾ ਦੇ ਵਿੱਚੋਂ ਬਾਹਰ ਨਿਕਲਿਆ ਹੈ, ਹੌਲੀ ਹੌਲੀ ਆਪਣੇ ਪੈਰਾਂ ਨੂੰ ਅੱਗੇ ਰੱਖਦਾ ਹੈ, ਹਰ ਇੱਕ ਗਲੀ ਦੇ ਵਿੱਚ ਤੇ ਹਰ ਇੱਕ ਬਾਜ਼ਾਰ ਦੇ ਵਿੱਚ ਦੀ ਲੰਘਦਾ ਜਾਂਦਾ।
ਦ੍ਰਿਸ਼ਟ ਅਚੰਚਲ ਧੀਰਜ ਤਾਰੀ, ਸੂਖਮ ਛਰੀ ਖਰੀ ਦੁੱਤ ਵਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਬਿਧੀ ਚੰਦ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਬੜੀ ਚੰਚਲ ਹੈ, ਅੱਖਾਂ ਰਤਾ ਵੀ ਨਹੀਂ ਠਹਿਰਦੀਆਂ, ਇਧਰ ਉਧਰ ਚੱਲਦੀਆਂ ਨੇ, ਪਰ ਹਿਰਦੇ ਦੇ ਵਿੱਚ ਬੜਾ ਧੀਰਜ ਦਾ ਧਾਰਨ ਕਰਨ ਵਾਲਾ ਹੈ। ਇੱਕ ਛੋਟੀ ਜੀ ਪਤਲੀ ਬਰੀਕ ਜਿਹੜੀ ਛੜੀ ਹੈ ਨਾ ਸੁੰਦਰ, ਉਹ ਵੀ ਦੂਸਰੇ ਹੱਥ ਦੇ ਵਿੱਚ ਬਿਧੀ ਚੰਦ ਜੀ ਨੇ ਫੜੀ ਹੋਈ ਹੈ। ਜਿਨ੍ਹਾਂ ਨੇ ਇਸ ਗ੍ਰੰਥ ਨੂੰ ਸੰਪਾਦਨ ਕੀਤਾ ਹੈ ਉਹ ਲਿਖਦੇ ਨੇ ਕਿ ਕਵੀ ਜੀ ਨੇ ਇਹ ਉਸ ਸਮੇਂ ਦੇ ਪੂਰਵ ਰਮਲੀਏ ਦਾ ਰੂਪਕ ਵਧਾ। ਨਰਨ ਅਜਾਇਬ ਬੇਸ ਨਿਹਾਰਾ, ਹੇਰਨ ਹੇਤ ਆਏ ਚੱਲ ਲਾਰਾ। ਜਦੋਂ ਹੀ ਬਾਜ਼ਾਰ ਦੇ ਵਿੱਚ ਲੰਘਦੇ ਜਾ ਰਹੇ ਸਨ ਬਿਧੀ ਚੰਦ ਜੀ, ਇਸ ਤਰ੍ਹਾਂ ਦੇ ਅਜੀਬ ਕਿਸਮ ਦੇ ਭੇਸ ਨੂੰ ਦੇ ਕੇ ਜਿਹੜੇ ਲੋਕ ਨੇ ਨਾ ਉਹ ਬਹੁਤ ਸਾਰੇ ਇਕੱਠੇ ਹੋ ਗਏ। ਕੌਣ ਦੇਸ਼ ਤੇ ਇਹ ਚੱਲ ਆਇਓ, ਆਗੇ ਪੁਰ ਮੈਂ ਨਹੀਂ ਦਰਸਾਇਓ। ਭੀੜ ਬਹੁਤ ਸਾਰੀ ਜੁੜ ਗਈ ਹੈ, ਇੱਕ ਦੂਜੇ ਨੂੰ ਲੋਕ ਕਹਿੰਦੇ ਨੇ ਕਿ ਕੌਣ ਦੇਸ਼ ਤੋਂ ਇਹ ਚੱਲ ਕੇ ਆਇਆ ਹੈ, ਅੱਗੇ ਕਦੇ ਵੀ ਇਸ ਨਗਰੀ ਦੇ ਵਿੱਚ ਇਸ ਪੁਰੀ ਦੇ ਵਿੱਚ ਇਹਨੂੰ ਨਹੀਂ ਦੇਖਿਆ। ਕੇ ਚਿਤ ਬੂਜਤ ਹੈ ਹੋਏ ਪਾਸ, ਕੌਣ ਨਾਮ ਯਾਰ ਕਹਾਂ ਨਿਵਾਸ। ਕਈਆਂ ਨੇ ਅੱਗੇ ਵਧ ਕੇ ਬਿਧੀ ਚੰਦ ਨੂੰ ਸਵਾਲ ਕੀਤਾ ਹੈ, ਪੁੱਛਿਆ ਹੈ ਕੌਣ ਨਾਮ ਯਾਰ ਕਹਾਂ ਨਿਵਾਸ, ਪੁੱਛਿਆ ਹੈ ਕਿ ਤੁਹਾਡਾ ਕੀ ਨਾਮ ਹੈ ਔਰ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ। ਸਾਹਿਬ ਲੋਕ ਦੂਰ ਹਮ ਦੇਸ਼, ਗੁਣੀ ਮਹਾ ਗੁਣ ਧਰੈ ਵਸ਼ੇਸ਼। ਜਿਹੜਾ ਵੀ ਬਿਧੀ ਚੰਦ ਨੂੰ ਪੁੱਛਦਾ ਹੈ ਤੇ ਬਿਧੀ ਚੰਦ ਜੀ ਕਹਿੰਦੇ ਨੇ ਕਿ ਅਸੀਂ ਸਾਹਿਬ ਦੇ ਲੋਕ ਹਾਂ, ਪਰਮਾਤਮਾ ਦੇ ਆਦਮੀ ਹਾਂ, ਸਾਡੇ ਰਹਿਣ ਦਾ ਦੇਸ਼ ਬੜਾ ਦੂਰ ਹੈ, ਗੁਣੀ ਮਹਾ ਗੁਣ ਧਰੈ ਵਿਸ਼ੇਸ਼। ਇਸ ਤੋਂ ਇਲਾਵਾ ਬਿਧੀ ਚੰਦ ਜੀ ਸਾਰਿਆਂ ਨੂੰ ਇਹ ਵੀ ਦੱਸਦੇ ਨੇ ਕਿ ਸਾਡੇ ਵਿੱਚ ਬਹੁਤ ਵੱਡੇ ਗੁਣ ਨੇ, ਅਸੀਂ ਗੁਣਾਂ ਦੇ ਵਿੱਚ ਬੜੇ ਵਿਸ਼ੇਸ਼ ਹਾਂ।
ਧੀਰਜ ਸਹਿਤ ਕਹਿਤ ਮਜਾਏ, ਜਹਾਂ ਦੁਰਗ ਕੋ ਪੌਰ ਸੁਹਾਏ।
ਭਾਈ ਬਿਧੀ ਚੰਦ ਜੀ ਬੜੇ ਧੀਰਜ ਦੇ ਨਾਲ ਸਾਰਿਆਂ ਨੂੰ ਇਸ ਤਰ੍ਹਾਂ ਕਹਿੰਦੇ ਜਾਂਦੇ ਨੇ, ਉਸ ਪਾਸੇ ਨੂੰ ਜਾ ਰਹੇ ਨੇ ਜਿੱਧਰ ਕੇ ਬਾਦਸ਼ਾਹ ਦਾ ਕਿਲਾ ਹੈ।
ਹੇਰਨ ਹੇਤ ਅਨਕ ਨਰ ਸੰਗ, ਚੱਲਿਓ ਜਾਤ ਕਰ ਗਰੀਬ ਯੋ ਤੰਗ।
ਵੇਖਣ ਵਾਲਿਆਂ ਦੀ ਭੀੜ ਬਹੁਤ ਸਾਰੀ ਜੁੜ ਗਈ ਹੈ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਦੇ ਵਿੱਚ ਦੀ ਲੰਘਦੇ ਜਾਂਦੇ ਨੇ ਆਪਣੀ ਧੌਣ ਨੂੰ ਉੱਚਾ ਚੁੱਕ ਕੇ। ਇਸ ਤਰੀਕੇ ਦੇ ਨਾਲ ਉਸ ਵੇਲੇ ਹੋਇਆ।
ਬਿਧੀ ਚੰਦ ਨੇ ਫਿਰ ਕੇ ਸ਼ਹਿਰ ਅੰਦਰ ਸਾਰੇ ਅਸਲੀ ਭੇਦ ਨੂੰ ਪਾਇਆ ਜੀ, ਦਾਉ ਖੋਜੀ ਹੀ ਬਣ ਕੇ ਲੱਗਣਾ ਏ, ਵਿੱਚ ਦਿਲ ਦੇ ਪੱਕ ਪਕਾਇਆ ਜੀ। ਮੁੜ ਜਾਏ ਕੇ ਪਾਈ ਬਹੋੜੂ ਤਾਈ, ਸਾਰਾ ਖੋਲ ਕੇ ਭੇਦ ਸਮਝਾਇਆ ਜੀ। ਇੱਕ ਅੰਗ ਰੱਖਾ ਕੁੜਤਾ ਪੱਗ ਵੱਡੀ, ਇੱਕ ਜੁੱਤੀ ਪਜਾਮਾ ਜਤਾਇਆ ਜੀ। ਇਹ ਅੱਜ ਹੀ ਸਾਜ ਤਿਆਰ ਹੋਵੇ, ਸ਼ਾਮ ਤੱਕ ਬਹੋੜੂ ਬਣਵਾਇਆ ਜੀ। ਦਿਨ ਅਗਲੇ ਬਾਂਗਰੂ ਭੇਸ ਧਰ ਕੇ ਹੱਥ ਸੰਗਲੀ ਤਾਈ ਉਠਾਇਆ ਜੀ। ਆਖ ਵਾਹਿਗੁਰੂ ਤੁਰੇ ਬਾਜ਼ਾਰ ਵੱਲੇ, ਢਾਲ ਅਜਬ ਹੀ ਸੰਗ ਬਣਾਇਆ ਜੀ। ਕਿਸੇ ਪੁੱਛਿਆ ਕੌਣ ਤੇ ਆਏ ਕਿਧਰੋਂ, ਰਮਲੀ ਜੋਤਸੀ ਖੋਜੀ ਸੁਣਾਇਆ ਜੀ। ਹੌਲੀ ਹੌਲੀ ਕਿਲੇ ਵੱਲ ਚਲੇ ਗਏ, ਕੋਲ ਪੁੱਜ ਕੇ ਡੇਰਾ ਲਾਇਆ ਜੀ। ਵੇਖ ਸਾਂਗ ਅਜੀਬ ਕਰਤਾਰ ਸਿੰਘਾ, ਲੋਕਾਂ ਆਏ ਕੇ ਚੁਰਮਟ ਪਾਇਆ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਕਿਲੇ ਦੇ ਲਾਗੇ ਪਹੁੰਚ ਗਏ ਨੇ, ਅਜੀਬ ਕਿਸਮ ਦਾ ਭੇਸ ਦੇਖ ਕੇ ਲੋਕਾਂ ਨੇ ਬਿਧੀ ਚੰਦ ਦੇ ਦੁਆਲੇ ਚੁਰਮਟ ਪਾ ਲਿਆ, ਭੀੜ ਜਮ੍ਹਾਂ ਕਰ ਲਈ। ਇਸ ਤਰੀਕੇ ਦੇ ਨਾਲ ਹੋਇਆ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ।
ਦੁਰਗ ਪੌਰ ਕੇ ਨਿਕਟ ਇੱਕ ਕੰਧ ਚੋਰੀ ਥੋਰ, ਤਿਸ ਪਰ ਚੜ ਬੈਠਿਓ ਸੁਮਤ ਦਾਵ ਕਰਨ ਕੋ ਔਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਲੇ ਦੇ ਦਰਵਾਜੇ ਦੇ ਲਾਗੇ ਇੱਕ ਕੰਧ ਬਣੀ ਹੋਈ ਸੀ ਜਿਹੜੀ ਕਿ ਬਹੁਤਾ ਜ਼ਿਆਦਾ ਉੱਚੀ ਨਹੀਂ ਸੀ। ਤਿਸ ਪਰ ਚੜ ਬੈਠੇ ਸਮਤ ਦਾਵ ਕਰਨ ਕੋ ਔਰ ਉਸ ਛੋਟੀ ਬਣੀ ਹੋਈ ਕੰਧ ਦੇ ਉੱਤੇ ਚੜ ਕੇ ਬਿਧੀ ਚੰਦ ਜੀ ਬੈਠ ਗਏ ਨੇ ਜਿਹੜੇ ਕਿ ਸ੍ਰੇਸ਼ਟ ਬੁੱਧੀ ਦੇ ਕਰਨ ਵਾਲੇ ਨੇ ਇੱਕ ਵੱਡਾ ਦਾ ਕਰਨਾ ਚਾਹੁੰਦੇ।
ਭਲੇ ਭਲੇ ਕੇ ਤਕ ਨਾਰੇ ਆਏ ਤਿੰਨ ਬੂਝੋ ਸਭ ਕਹਿਤ ਸੁਣਾਏ।
ਜਿਹੜੇ ਚੰਗੇ ਚੰਗੇ ਭਲੇ ਭਲੇ ਮਨੁੱਖ ਨੇ ਉਹ ਬਹੁਤ ਸਾਰੇ ਉੱਥੇ ਚੱਲ ਕੇ ਆਏ ਨੇ। ਤਿੰਨ ਬੂਝਿਓ ਸਭ ਕਹਿਤ ਸੁਣਾਏ, ਉਹਨਾਂ ਨੇ ਪੁੱਛਿਆ ਤੇ ਸਾਰਾ ਕੁਝ ਬਿਧੀ ਚੰਦ ਨੇ ਇਸ ਤਰ੍ਹਾਂ ਦੱਸਿਆ। ਬਿਧੀ ਚੰਦ ਜੀ ਕਹਿੰਦੇ ਨੇ, ਖੋਜੀ ਗਣਕ ਗੁਣੀ ਬੜ ਮੈਂ ਹੂੰ, ਗਈ ਵਸਤੂ ਕੋ ਸੋਧ ਬਤੈ ਹੂੰ। ਬਿਧੀ ਚੰਦ ਜੀ ਕਹਿੰਦੇ ਨੇ, ਮੈਂ ਵੱਡਾ ਖੋਜੀ ਹਾਂ, ਮੈਂ ਵੱਡਾ ਜੋਤਸ਼ੀ ਹਾਂ, ਵੱਡਾ ਗੁਣੀ ਹਾਂ, ਗਈ ਹੋਈ ਚੀਜ਼ ਨੂੰ ਗੁਆਚੀ ਹੋਈ ਚੀਜ਼ ਨੂੰ ਮੈਂ ਦੱਸ ਦਿੰਦਾ।
ਕੇ ਚਿਤ ਪਾਖਤ ਗਯੋ ਹਮਾਰੋ ਦੇਹੋ ਬਤਾਏ ਜੇ ਗਣਕ ਉਚਾਰੋ।
ਤੇ ਕਈਆਂ ਨੇ ਫਿਰ ਭਾਈ ਬਿਧੀ ਚੰਦ ਨੂੰ ਸਵਾਲ ਪੁੱਛਣੇ ਸ਼ੁਰੂ ਕੀਤੇ ਨੇ। ਕਈ ਕਹਿੰਦੇ ਨੇ ਕਿ ਸਾਡੀ ਫਲਾਣੀ ਜਿਹੜੀ ਚੀਜ਼ ਹੈ ਉਹ ਗੁਆਚ ਗਈ ਹੈ, ਤੁਸੀਂ ਜੇਕਰ ਜੋਤਿਸ਼ ਨੂੰ ਜਾਣਦੇ ਹੋ ਤੇ ਆਪਣੀ ਜੋਤਿਸ਼ ਵਿਦਿਆ ਦੇ ਨਾਲ ਉਚਾਰਨ ਕਰੋ, ਦੱਸੋ ਸਾਡੀ ਚੀਜ਼ ਕਿੱਥੇ ਹੈ।
ਸੁਣ ਕਰ ਸੰਗਰੀ ਹੱਥ ਲਗਾਵੇ ਸੁੰਗਤ ਤਿਸ ਕੋ ਬਹੁਰ ਬੁਤਾਵੇ।
ਸੁਣ ਕੇ ਗੱਲ ਨੂੰ ਫਿਰ ਸੰਗਲੀ ਨੂੰ ਹੱਥ ਲਾਉਂਦਾ ਹੈ, ਸੁੰਗਦਾ ਹੈ ਤੇ ਫੇਰ ਕਹਿਣਾ ਸ਼ੁਰੂ ਕਰਦਾ ਹੈ।
ਵੱਡੇ ਉਪਾਏ ਕਰੈ ਤਨ ਪਾਇਓ ਬਿਖਮ ਸਥਾਨ ਗਯੋ ਕਿਤ ਤਾਇਓ।
ਜੇਕਰ ਕੋਈ ਕਹਿੰਦਾ ਹੈ ਕਿ ਮੇਰਾ ਧਨ ਗਵਾਚ ਗਿਆ, ਬਿਧੀ ਚੰਦ ਜੀ ਥੋੜਾ ਬਹੁਤਾ ਪਖੰਡ ਕਰਕੇ ਸੰਗਲੀ ਨੂੰ ਫੈਲਾ ਕੇ ਸੁੰਗ ਕੇ ਕਹਿੰਦੇ ਨੇ
ਵੱਡੇ ਉਪਾਏ ਕਰੈ ਤਨ ਪਾਇਓ।
ਹੇ ਭਾਈ, ਵੱਡੇ ਯਤਨ ਦੇ ਨਾਲ ਤੂੰ ਧਨ ਦੀ ਪ੍ਰਾਪਤੀ ਕੀਤੀ ਸੀ, ਬਿਖਮ ਸਥਾਨ ਗਯੋ ਕਿਤ ਤਾਇਓ, ਪਰ ਔਖੀ ਜਗ੍ਹਾ ਦੇ ਉੱਤੇ ਕੋਈ ਚੋਰ ਚੋਰੀ ਕਰਕੇ ਲੈ ਗਿਆ। ਕਿਉਂਕਿ ਆਮ ਤੌਰ ਤੇ ਇਸ ਤਰ੍ਹਾਂ ਦੇ ਜਿਹੜੇ ਜੋਤਸ਼ੀ ਨੇ ਉਹਨਾਂ ਦੇ ਕੋਲ ਦੋ ਚਾਰ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਕਿ ਹਰ ਇੱਕ ਦੇ ਨਾਲ ਮੇਲ ਖਾਂਦੀਆਂ ਨੇ। ਹੁਣ ਜਿਹੜਾ ਵੀ ਧਨ ਇਕੱਠਾ ਕਰਦਾ ਯਤਨ ਦੇ ਨਾਲ ਕਰਦਾ, ਕਹਿੰਦਾ ਬੜੇ ਵੱਡੇ ਯਤਨ ਦੇ ਨਾਲ ਧਨ ਇਕੱਠਾ ਕੀਤਾ ਸੀ ਪਰ ਉਹ ਚੋਰੀ ਹੋ ਗਿਆ। ਆਮ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਦਿੰਦੇ ਨੇ ਪੰਡਿਤ ਭਰਮਾਉਣ ਦੇ ਵਾਸਤੇ ਲੋਕਾਂ ਨੂੰ। ਕਈ ਕਹਿੰਦੇ ਨੇ ਕਿ ਵੇਖੋ ਤੁਸੀਂ ਤੇ ਨੇਕ ਪੁਰਸ਼ ਹੋ, ਹਰ ਇੱਕ ਦੇ ਨਾਲ ਨੇਕੀ ਕਰਦੇ ਹੋ ਪਰ ਦੁਨੀਆ ਬੜੀ ਬੁਰੀ ਹੈ, ਹਰ ਕੋਈ ਤੁਹਾਨੂੰ ਧੋਖਾ ਹੀ ਦਿੰਦਾ ਤੇ ਹਰ ਕੋਈ ਆਦਮੀ ਦੀ ਸਾਂਝੀ ਜੀ ਗੱਲ ਹੈ। ਕਦੇ ਵੀ ਮਨੁੱਖ ਇਹ ਨਹੀਂ ਸਮਝਦਾ ਕਿ ਮੈਂ ਕੋਈ ਗਲਤੀ ਕਰਦਾ, ਆਪਣੇ ਆਪ ਦੇ ਵਿੱਚ ਹੰਕਾਰਿਆ ਹੁੰਦਾ ਹਰ ਆਦਮੀ, ਮੈਂ ਤੇ ਹਰ ਇੱਕ ਦੇ ਨਾਲ ਨੇਕੀ ਕਰਦਾ ਪਰ ਲੋਕੀ ਮੇਰੇ ਨਾਲ ਬੁਰਾ ਵਰਤਾ ਕਰਦੇ ਨੇ, ਇਹ ਵੀ ਸਾਂਝੀ ਗੱਲ ਹੈ। ਇਸ ਕਰਕੇ ਮੰਨ ਜਾਂਦੇ ਨੇ ਕਿ ਜੋ ਜੋਤਸ਼ੀ ਕਹਿੰਦਾ ਇਹ ਠੀਕ ਕਹਿੰਦਾ। ਇਸੇ ਤਰੀਕੇ ਦੇ ਨਾਲ ਕਈ ਵਾਰੀ ਜੋਤਸ਼ੀ ਇਸ ਤਰ੍ਹਾਂ ਦੇ ਕਹਿ ਦਿੰਦੇ ਨੇ ਕਿ ਤੁਹਾਨੂੰ ਦੁਸ਼ਮਣਾਂ ਤੋਂ ਕੋਈ ਖਤਰਾ ਨਹੀਂ ਹੈ, ਤੁਹਾਡਾ ਦੁਸ਼ਮਣ ਕੋਈ ਨਹੀਂ ਹੈ, ਦਰਅਸਲ ਤੁਹਾਡੇ ਜਿਹੜੇ ਆਪਣੇ ਨੇ ਨਾ ਉਹ ਹੀ ਤੁਹਾਨੂੰ ਦੁੱਖ ਦਿੰਦੇ ਨੇ। ਇਹ ਵੀ ਸਾਂਝੀ ਜੀ ਗੱਲ ਹੈ, ਆਪਣਿਆਂ ਤੋਂ ਹੀ ਬਹੁਤਾ ਖਤਰਾ ਹੁੰਦਾ, ਦੂਜੇ ਨੇ ਦੁੱਖ ਦੇਣਾ ਹੀ ਕੀ ਹੋਇਆ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਗੱਲਾਂ ਹੇਠਲੀਆਂ ਉਤਰੀਆਂ ਬਣੀਆਂ ਹੁੰਦੀਆਂ ਨੇ ਜਿਹੜੀਆਂ ਕਿ ਵਿਆਪਕ ਜੀਆਂ ਹੁੰਦੀਆਂ ਨੇ, ਸਾਂਝੀਆਂ ਹੁੰਦੀਆਂ ਨੇ, ਹਰ ਇੱਕ ਨੂੰ ਕਹਿ ਦਿੰਦਾ ਹੈ। ਇਸੇ ਤਰੀਕੇ ਦੇ ਨਾਲ ਉਹ ਭਰਮ ਜਾਂਦੇ ਨੇ। ਬਿਧੀ ਚੰਦ ਨੂੰ ਕਿਸੇ ਨੇ ਪੁੱਛਿਆ ਕਿ ਮੇਰਾ ਧਨ ਗੁਆਚ ਗਿਆ ਤੇ ਬਿਧੀ ਚੰਦ ਜੀ ਕਹਿੰਦੇ ਨੇ ਵਾਕਿਆ ਗੱਲ ਤੇ ਠੀਕ ਹੈ, ਧਨ ਤੋਂ ਬੜੀ ਮਿਹਨਤ ਦੇ ਨਾਲ ਇਕੱਠਾ ਕੀਤਾ ਸੀ ਪਰ ਐਸੀ ਔਖੀ ਜਗ੍ਹਾ ਤੇ ਹੁਣ ਉਹ ਚਲਾ ਗਿਆ।
ਕਿਹ ਕੋ ਕੁਛ ਕਹਿ ਸੁਣ ਸੁਣ ਲੋਕ ਅਚੰਭੋ ਲਹਿ।
ਕਵੀ ਜੀ ਲਿਖਦੇ ਨੇ ਕਿਸੇ ਨੂੰ ਕੁਛ ਕਹਿ ਦਿੰਦਾ, ਕਿਸੇ ਨੂੰ ਕੁਛ ਕਹਿ ਦਿੰਦਾ, ਇਸ ਤਰ੍ਹਾਂ ਸੁਣ ਸੁਣ ਕੇ ਲੋਕ ਬਹੁਤ ਹੀ ਜ਼ਿਆਦਾ ਚੱਕਰ ਹੁੰਦੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਨੂੰ ਥੋੜਾ ਜਿਹਾ ਵੱਖਰੇ ਢੰਗ ਦੇ ਨਾਲ ਇਸ ਤਰ੍ਹਾਂ ਬਿਆਨ ਕਰਦੇ ਨੇ।
ਭਾਈ ਸਾਹਿਬ ਸਿਆਣੇ ਬਹੁਤ ਚਾਤਰ ਸਵਾਲ ਕਰੇ ਜਿਹੜਾ ਉਹਨੂੰ ਟਾਲ ਛੱਡ ਦੇ। ਰੌਲਾ ਵਾਲੀਆਂ ਮਾਰ ਕਚਾਨੀਆਂ ਜੀ ਰੌਲੇ ਪਾ ਕਰ ਹੱਲ ਸਵਾਲ ਛੱਡ ਦੇ। ਜਿਹੜਾ ਪੁੱਛਦਾ ਉਸ ਦੇ ਮੂੰਹੋਂ ਉਸ ਦਾ ਪੁੱਛ ਪੁੱਛ ਕੇ ਦੱਸ ਸਭ ਹਾਲ ਛੱਡ ਦੇ। ਖੈੜੇ ਪੈਂਦਾ ਜੇ ਕੋਈ ਕਰਤਾਰ ਸਿੰਘਾ ਦੂਜੇ ਪਾਸੇ ਲੱਗ ਉਹਦਾ ਖਿਆਲ ਛੱਡ ਦੇ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਐਸਾ ਦਾ ਆਉਂਦਾ ਹੁੰਦਾ ਐਸੇ ਆਦਮੀਆਂ ਨੂੰ ਕਿ ਦੂਸਰੇ ਤੋਂ ਗੱਲਾਂ ਪੁੱਛ ਕੇ ਉਹਦਾ ਹੀ ਜਵਾਬ ਉਹਨੂੰ ਦੇ ਦਿੰਦੇ ਨੇ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਆਪਣਾ ਭੇਤ ਆਪ ਹੀ ਦੇਦੇ ਨੇ ਤੇ ਫਿਰ ਉਹਦੇ ਭੇਤ ਦੇ ਮੁਤਾਬਕ ਉਹਦਾ ਜਵਾਬ ਦੇ ਦਿੰਦੇ ਨੇ। ਕਵੀ ਜੀ ਲਿਖਦੇ ਨੇ ਜਿਹੜਾ ਬਹੁਤਾ ਹੀ ਖਹਿੜੇ ਪੈ ਜਾਂਦਾ ਤੇ ਉਹਦਾ ਧਿਆਨ ਦੂਸਰੇ ਪਾਸੇ ਲਾ ਦਿੰਦੇ ਨੇ। ਇਸ ਤਰ੍ਹਾਂ ਭਾਈ ਬਿਧੀ ਚੰਦ ਨੇ ਆਪਣਾ ਟੋਂਗ ਉੱਥੇ ਰਚਾ ਦਿੱਤਾ।
ਹੇਰਨ ਵੇਸ ਹੇਤ ਬਹੁ ਮਿਲੇ, ਖਰੇ ਕਿਤਕ ਬਾਤਨ ਰਸ ਟਲੇ।
ਕਵੀ ਜੀ ਲਿਖਦੇ ਨੇ ਕਿ ਬਿਧੀ ਚੰਦ ਦੇ ਭੇਸ ਨੂੰ ਵੇਖਣ ਦੇ ਵਾਸਤੇ ਬਹੁਤ ਸਾਰੀ ਲੋਕਾਂ ਦੀ ਭੀੜ ਉੱਥੇ ਜੁੜ ਗਈ ਹੈ। ਖਰੇ ਕਿਤਕ ਬਾਤਨ ਰਸ ਟਲੇ, ਕਈ ਗੱਲਾਂ ਦੇ ਰਸ ਦੇ ਵਿੱਚ ਉੱਥੇ ਲੱਗ ਕੇ ਟਲੇ ਹੋਏ ਸਨ।
ਬੈਠ ਦਿਖਾਵਤ ਆਪਾ ਉੱਚੇ, ਲੱਗੇ ਬਿਲੋਕਣ ਤੈਂ ਜੋ ਪਹੁੰਚੇ।
ਸਾਰਿਆਂ ਦੇ ਵਿੱਚ ਉੱਚਾ ਬੈਠ ਕੇ ਆਪਣੇ ਆਪ ਨੂੰ ਬਿਧੀ ਚੰਦ ਦਿਖਾ ਰਿਹਾ। ਲੱਗੇ ਬਿਲੋਕਣ ਤਹਿ ਜੋ ਪਹੁੰਚੇ, ਸਾਰੇ ਦੇ ਸਾਰੇ ਬਿਧੀ ਚੰਦ ਨੂੰ ਦੇਖ ਰਹੇ ਨੇ ਜਿੰਨੇ ਉੱਥੇ ਜਮ੍ਹਾਂ ਹੋਏ।
ਚਾਰ ਮੁਕਰ ਇੱਕ ਧਾਰੇ ਓ ਅਗਾਰੇ, ਬਾਰ ਬਾਰ ਮੁਖ ਚਾਰ ਨਿਹਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਬਹੁਤ ਸੁੰਦਰ ਸ਼ੀਸ਼ਾ ਆਪਣੇ ਅੱਗੇ ਬਿਧੀ ਚੰਦ ਨੇ ਰੱਖਿਆ ਹੋਇਆ, ਉਹਦੇ ਵਿੱਚ ਆਪਣੇ ਸੁੰਦਰ ਮੁਖੜੇ ਨੂੰ ਵਾਰ ਵਾਰ ਦੇਖਦਾ।
ਸ਼ਮਸ ਸੁਧਾਰੈ ਊਚ ਚੜਾਏ, ਪਕੜੈ ਸੰਗਰੀ ਹੱਥ ਕਦਾਏ।
ਸ਼ੀਸ਼ੇ ਦੇ ਵਿੱਚ ਵੇਖ ਕੇ ਆਪਣੀਆਂ ਮੁੱਛਾਂ ਨੂੰ ਤੇ ਦਾੜੇ ਨੂੰ ਸੁਧਾਰਦਾ ਹੈ, ਕਦੇ ਕਦੇ ਸੰਗਲੀ ਨੂੰ ਹੱਥ ਦੇ ਵਿੱਚ ਫੜ ਲੈਂਦਾ।
ਦਾਸ ਦਰੋਗੇ ਕੋਇਕ ਆਇਓ, ਪੀਰ ਹੇਰ ਲਖ ਬੇ ਬਿਰ ਮਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੰਨੇ ਚਿਰ ਨੂੰ ਸੋਹਦੇ ਖਾਂ ਦਰੋਗੇ ਦਾ ਇੱਕ ਚੇਲਾ ਇੱਕ ਦਾਸ ਉੱਥੇ ਆ ਗਿਆ। ਉਸਨੇ ਵੱਡੀ ਸਾਰੀ ਭੀੜ ਵੇਖੀ ਤੇ ਬੜਾ ਹੈਰਾਨ ਹੋਇਆ, ਪਤਾ ਲੱਗਾ ਤੇ ਉਸ ਵੇਲੇ ਸਮਝਦਾ ਹੈ ਕਿ ਮੈਨੂੰ ਵੀ ਚਾਹੀਦਾ ਇਹਦੇ ਤੋਂ ਕੁਝ ਪੁੱਛਾਂ। ਇਸ ਤਰੀਕੇ ਦੇ ਨਾਲ ਸੋਹਦੇ ਖਾਂ ਦਾ ਇੱਕ ਸੇਵਕ ਉੱਥੇ ਪਹੁੰਚਿਆ।
ਭੀੜ ਕਿਲੇ ਦੇ ਬੂਹੇ ਤੇ ਸਾਹਮਣੇ ਸੀ, ਇੱਕ ਨਫਰ ਚੱਲ ਉੱਥੇ ਆਮਦਾ ਏ। ਲੋਕਾਂ ਆਖਿਆ ਰਮਲੀ ਜੋਤ ਸੀ ਜੋ, ਕੋਈ ਪੁੱਛੇ ਸਵਾਲ ਲਵਾਉਂਦਾ ਏ। ਹੈ ਕੋਈ ਬੜੇ ਹੀ ਪੀਰ ਉਸਤਾਦ ਵਾਲਾ, ਪਤੇ ਪੂਰੇ ਪੂਰੇ ਸਾਰੇ ਲਾਉਂਦਾ ਏ। ਗੱਲਾਂ ਦੱਸਦਾ ਉਗ ਪਤਾਲ ਦੀਆਂ, ਚੀਜ਼ਾਂ ਗੁੰਮੀਆਂ ਤੁਰਤ ਬਤਾਉਂਦਾ ਏ। ਹੋਣ ਵਾਲੀਆਂ ਬੀਤੀਆਂ ਦੱਸ ਦਿੰਦਾ, ਬਨ ਨਕਸ਼ਾ ਸਾਰਾ ਦਿਖਾਵਦਾ ਏ। ਪੁੱਛਾਂ ਘੋੜੇ ਦਾ ਹਾਲ ਕਰਤਾਰ ਸਿੰਘਾ, ਉਸ ਨਫਰ ਦਾ ਦਿਲ ਲਲਚਾਵਦਾ ਏ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਉਸ ਦਰੋਗੇ ਦੇ ਸੇਵਕ ਨੂੰ ਸਾਰਿਆਂ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਵੱਡਾ ਜੋਤਸ਼ੀ ਹੈ। ਫਿਰ ਉਹਦਾ ਦਿਲ ਕੀਤਾ ਕਿ ਮੈਂ ਗੁਆਚੇ ਹੋਏ ਘੋੜੇ ਦਾ ਹਾਲ ਹੀ ਪੁੱਛ ਲਵਾਂ, ਜੇਕਰ ਇੰਨਾ ਸਿਆਣਾ ਹੈ ਤਾਂ।
ਗਯੋ ਨਿਕਟ ਬੂਝੋ ਇਹ ਕੌਣ, ਬੇਸ ਅਜਾਇਬ ਕਿਸ ਪੁਰ ਪਾਉਣ।
ਦਰੋਗੇ ਦਾ ਨੌਕਰ ਬਿਧੀ ਚੰਦ ਦੇ ਕੋਲ ਗਿਆ ਹੈ, ਜਾ ਕੇ ਉਸਨੇ ਸਵਾਲ ਕੀਤਾ, ਕਹਿੰਦਾ ਤੂੰ ਕੌਣ ਹੈ, ਬੇਸ ਅਜਾਇਬ ਤੇਰਾ ਜਿਹੜਾ ਭੇਸ ਹੈ ਬੜਾ ਅਜੀਬ ਕਿਸਮ ਦਾ, ਕਿਸ ਪੁਰ ਪਾਉਣ ਔਰ ਕਿਹੜੀ ਨਗਰੀ ਦਾ ਰਹਿਣ ਵਾਲਾ।
ਸੁਣ ਕੇ ਬੋਲਤ ਭਾਤ ਸਵੇਰਾ, ਖੋਜੀ ਗਣਕ ਨਾਮ ਹੈ ਮੇਰਾ।
ਜਦੋਂ ਉਸਨੇ ਸਵਾਲ ਕੀਤਾ ਤੇ ਬਿਧੀ ਚੰਦ ਨੇ ਸਵਾਲ ਦਾ ਜਵਾਬ ਦਿੱਤਾ, ਕਹਿੰਦਾ ਖੋਜੀ ਗਣਕ ਨਾਮ ਹੈ ਮੇਰਾ, ਸਾਰੇ ਲੋਕ ਮੈਨੂੰ ਖੋਜੀ ਗਣਕ ਕਹਿੰਦੇ ਨੇ।
ਦੂਰ ਦੇਸ਼ ਜੰਗਲ ਹਮ ਰਹ, ਗੁਣੇ ਆਪਣੋ ਦਿਖਰਾਇਓ ਚਹਿ।
ਬਿਧੀ ਚੰਦ ਜੀ ਕਹਿੰਦੇ ਨੇ ਕਿ ਦੂਰ ਇਲਾਕੇ ਮਾਲਵੇ ਦਾ ਮੈਂ ਰਹਿਣ ਵਾਲਾ ਹਾਂ ਔਰ ਮੇਰੇ ਵਿੱਚ ਗੁਣ ਬੜੇ ਵੱਡੇ ਨੇ, ਮੈਂ ਆਪਣੇ ਗੁਣਾਂ ਨੂੰ ਦਿਖਾਉਣਾ ਚਾਹੁੰਦਾ।
ਸੁਣ ਕਰ ਦਾਸ ਅਚੰਬੋ ਪਯੋ, ਬੋਲਣ ਬੇਸ ਬੇਸ ਬਪ ਨਯੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਭਾਈ ਬਿਧੀ ਚੰਦ ਜੀ ਦੀਆਂ ਗੱਲਾਂ ਸੁਣੀਆਂ, ਉਸ ਦਾਸ ਨੇ ਬੜਾ ਚਕਰਤ ਹੋਇਆ, ਅਚੰਬੇ ਵਾਲਾ ਹੋਇਆ, ਬੋਲਣ ਭੇਸ ਬੇਸ ਬਪ ਨਯੋ। ਬੋਲਣ ਦਾ ਜਿਹੜਾ ਤਰੀਕਾ ਸੀ ਉਹ ਬੜਾ ਚੰਗਾ ਸੀ, ਢੰਗ ਬੜਾ ਵਧੀਆ ਸੀ। ਇਸ ਤੋਂ ਇਲਾਵਾ ਜਿਹੜੀ ਸਰੀਰ ਦੀ ਵੇਸ਼ ਭੂਸ਼ਾ ਸੀ, ਭਾਵ ਕਿ ਜਿਹੜਾ ਸਰੀਰ ਦੇ ਉੱਤੇ ਲਿਬਾਸ ਪਾਇਆ ਸੀ ਉਹ ਬੜਾ ਅਜੀਬ ਸੀ। ਕਹਿੰਦਾ ਇਹ ਠਾਂ ਹਜ਼ਰਤ ਕੋ ਇੱਕ ਘੋਰਾ ਲੇ ਤਸਕਰ ਗਮਣਿਓ ਕੇ ਤੇਰਾ। ਫਿਰ ਉਸ ਦਾਸ ਨੇ ਆਖਿਆ, ਕਹਿੰਦਾ ਕਿ ਬਾਦਸ਼ਾਹ ਹਜ਼ਰਤ ਦਾ ਇੱਕ ਘੋੜਾ ਕੋਈ ਚੋਰੀ ਕਰਕੇ ਲੈ ਗਿਆ ਹੈ ਤਸਕਰ।
ਸਰਬਰੀਤ ਕੇ ਗੁਣੀ ਬੁਲਾਏ, ਕਿਸ ਹੂੰ ਤੇ ਨਹੀਂ ਗਯੋ ਬਤਾਏ।
ਦਰੋਗੇ ਦਾ ਨੌਕਰ ਕਹਿੰਦਾ ਕਿ ਹਰ ਇੱਕ ਰੀਤੀ ਨੂੰ ਅਪਣਾ ਕੇ ਵੇਖ ਲੈ, ਬੜੇ ਵੱਡੇ ਵੱਡੇ ਗੁਣੀਆਂ ਨੂੰ ਵੀ ਪੁੱਛ ਲਿਆ ਪਰ ਕਿਸੇ ਨੂੰ ਉਸ ਘੋੜੇ ਦਾ ਪਤਾ ਨਹੀਂ ਲੱਗ ਸਕਿਆ।
ਜੋ ਹੋਏ ਤੁਰੰਗ ਬਤਾਵਨ ਹਾਰ, ਤਿਸ ਕੋ ਸ਼ਾਹਤ ਸ਼ਾਹ ਉਦਾਰ।
ਬਿਧੀ ਚੰਦ ਨੂੰ ਕਹਿੰਦਾ ਕਿ ਜਿਹੜਾ ਵੀ ਐਸਾ ਘੋੜੇ ਦਾ ਕੋਈ ਦੱਸਣ ਵਾਲਾ ਹੋਵੇ, ਬਾਦਸ਼ਾਹ ਚਾਹੁੰਦਾ ਕਿ ਉਹ ਮੈਨੂੰ ਘੋੜੇ ਦਾ ਪਤਾ ਦੱਸੇ।
ਤੋ ਮਹਿ ਜੇ ਗੁਣ ਦੇਹੁ ਬਤਾਏ, ਕਰ ਸ਼ਾਹ ਕੋ ਸੁਧ ਹਮ ਜਾਏ।
ਬਿਧੀ ਚੰਦ ਨੂੰ ਕਹਿੰਦਾ ਕਿ ਜੇਕਰ ਤੇਰੇ ਵਿਚ ਐਸਾ ਗੁਣ ਹੈ ਕਿ ਤੂੰ ਗੁਆਚੀ ਹੋਈ ਚੀਜ਼ ਦਾ ਪਤਾ ਦੱਸ ਸਕਦਾ ਹੈ ਤੇ ਮੈਨੂੰ ਦੱਸ ਦੇ, ਤਾਂ ਕਿ ਮੈਂ ਤੇਰੀ ਖਬਰ ਬਾਦਸ਼ਾਹ ਨੂੰ ਜਾ ਕੇ ਦੇਵਾਂ ਤੇ ਤੂੰ ਬਾਦਸ਼ਾਹ ਦੇ ਗੁਆਚੇ ਹੋਏ ਘੋੜੇ ਦੀ ਖਬਰ ਦੇ। ਇਸ ਤਰੀਕੇ ਦੇ ਨਾਲ ਉਸ ਵੇਲੇ ਦਰੋਗੇ ਦੇ ਦਾਸ ਨੇ ਗੱਲਾਂ ਕੀਤੀਆਂ ਬਿਧੀ ਚੰਦ ਦੇ ਨਾਲ।
ਉਸ ਦਾਸ ਨੇ ਆਖਿਆ, ਰਮਲੀ ਜੀ ਬਾਦਸ਼ਾਹ ਦਾ ਘੋੜਾ ਲਭਾਓ, ਜੇਕਰ ਜੋਤਿਸ਼ ਰਮਲੀਆਂ ਕੱਢ ਕੇ ਖੋਜ ਕਿਧਰੋਂ ਪਤਾ ਕਿਧਰੇ ਤੁਸੀਂ ਬਤਾਓ, ਜੇਕਰ ਮੂੰਹ ਮੰਗੋ ਸੋ ਦੇਵੇਗਾ ਬਾਦਸ਼ਾਹ ਜੀ, ਘੋੜਾ ਕਿੱਥੇ ਹੈ ਪਤਾ ਲਗਾਓ, ਜੇਕਰ ਖੁਸ਼ ਸ਼ਾਹ ਹੋ ਜਾਏ ਕਰਤਾਰ ਸਿੰਘਾ ਪਿਆਰਾ, ਉਸ ਦਾ ਘੋੜਾ ਮੁੜਾਓ ਜੇਕਰ।
ਉਸ ਦਾਸ ਨੇ ਆਖਿਆ ਬਿਧੀ ਚੰਦ ਨੂੰ ਕਿ ਜੇਕਰ ਤੁਸੀਂ ਘੋੜੇ ਗੁਆਚੇ ਦਾ ਪਤਾ ਦੱਸ ਦੇਵੋਗੇ ਤੇ ਬਾਦਸ਼ਾਹ ਬੜਾ ਪ੍ਰਸੰਨ ਹੋਵੇਗਾ, ਇਸ ਕਰਕੇ ਦੱਸੋ ਕਿ ਤੁਹਾਡੇ ਵਿੱਚ ਇੰਨੀ ਗਮਤਾ ਹੈ, ਤੁਹਾਡੇ ਵਿੱਚ ਇੰਨੀ ਸਮਰੱਥਾ ਹੈ ਕਿ ਤੁਸੀਂ ਗੁਆਚੇ ਹੋਏ ਘੋੜੇ ਨੂੰ ਲੱਭ ਸਕਦੇ ਹੋ।
ਕਹਿਤ ਪਇਓ ਜੇ ਖੋਜੀ ਬ੍ਰਿੰਦ, ਨਹੀਂ ਮੋਹਿ ਜਾਣੋ ਤਿਨ ਮਾਨਿੰਦ।
ਜਦੋਂ ਉਸਨੇ ਇਸ ਤਰ੍ਹਾਂ ਦਾ ਸਵਾਲ ਕੀਤਾ, ਅੱਗੋਂ ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਜਿੰਨੇ ਵੀ ਬਾਦਸ਼ਾਹ ਨੇ ਅੱਗੇ ਬਹੁਤੇ ਸਾਰੇ ਖੋਜੀ ਬੁਲਾਏ ਨੇ, ਕਹਿੰਦਾ ਕਿ ਮੈਨੂੰ ਉਹਨਾਂ ਛੋਟੇ ਮੋਟੇ ਖੋਜੀਆਂ ਵਰਗਾ ਨਾ ਸਮਝੋ, ਮੈਂ ਉਹਨਾਂ ਦੀ ਬਰਾਬਰੀ ਦਾ ਨਹੀਂ ਹਾਂ।
ਮੈਂ ਸੁਗੰਧ ਥਲ ਲੇਤ ਬਤਾਵੋ, ਸੁਧ ਪਤਾਲ ਗਗਨ ਕੀ ਪਾਵੋ।
ਬਿਧੀ ਚੰਦ ਨੇ ਆਖਿਆ ਕਿ ਮੇਰੇ ਵਿੱਚ ਇੰਨੀ ਸਮਰੱਥਾ ਹੈ, ਮੇਰੇ ਕੋਲ ਇੰਨਾ ਇਲਮ ਹੈ, ਇੰਨਾ ਗਿਆਨ ਹੈ ਕਿ ਮੈਂ ਤੇ ਸੁੰਘ ਕੇ ਹਰ ਇੱਕ ਜਗ੍ਹਾ ਦਾ ਪਤਾ ਦੱਸ ਦਿੰਦਾ ਹਾਂ। ਕਹਿੰਦਾ ਕਿ ਸੁਧ ਪਤਾਲ ਗਗਨ ਕੀ ਪਾਵੋ, ਕਹਿੰਦਾ ਕਿ ਮੈਂ ਤੇ ਆਕਾਸ਼ ਦੀ ਤੇ ਪਤਾਲ ਦੀ ਵੀ ਖਬਰ ਪਤਾ ਕਰ ਲੈਂਦਾ।
ਮਹੀ ਮੈਂ ਖੋਜਣ ਕਿਆ ਮੋਹੇ ਆਗੇ, ਦੇਹੁ ਬਤਾਏ ਚੋਰ ਜਿਮ ਲਾਗੇ।
ਕਹਿੰਦਾ ਕਿ ਧਰਤੀ ਤੇ ਘੋੜਾ ਗਵਾਚਿਆ ਹੈ, ਇਹ ਖਬਰ ਦੇਣੀ ਮੇਰੇ ਵਾਸਤੇ ਕੋਈ ਔਖੀ ਗੱਲ ਨਹੀਂ ਹੈ। ਕਹਿੰਦਾ ਕਿ ਮੈਂ ਤੇ ਆਕਾਸ਼ ਤੇ ਪਤਾਲ ਦੀ ਵੀ ਖਬਰ ਦੇ ਸਕਦਾ ਤੇ ਧਰਤੀ ਦੀ ਖਬਰ ਦੇਣੀ ਮੇਰੇ ਵਾਸਤੇ ਕਿਹੜੀ ਔਖੀ ਗੱਲ ਹੈ। ਕਹਿੰਦਾ ਦਿਓ ਬਤਾਏ ਚੋਰ ਜਿਮ ਲਾਗੇ, ਜਾ ਬਾਦਸ਼ਾਹ ਨੂੰ ਜਾ ਕੇ ਕਹਿ ਦੇ ਕਿ ਮੈਂ ਚੋਰ ਦਾ ਪਤਾ ਬਿਲਕੁਲ ਠੀਕ ਠੀਕ ਲਾ ਕੇ ਦੱਸ ਦਿਆਂਗਾ।
ਹਜ਼ਰਤ ਕੋ ਜਹ ਪਹੁੰਚਿਓ ਕੋਰਾ, ਸਭ ਸੁਧ ਗਹੋਂ ਗਯੋ ਜਿਸ ਓਰਾ।
ਬਾਦਸ਼ਾਹ ਦਾ ਘੋੜਾ ਜਿੱਥੇ ਪਹੁੰਚਿਆ ਹੈ ਉਹ ਵੀ ਖਬਰ ਦੇਵਾਂਗਾ, ਸਾਰੀ ਖਬਰ ਸਾਰ ਦੇ ਦਿਆਂਗਾ ਕਿ ਕਿਹੜੇ ਪਾਸੇ ਗਿਆ ਹੈ ਤੇ ਘੋੜਾ ਕਿੱਥੇ ਪਹੁੰਚਿਆ।
ਆਪ ਜਹ ਖਰੋ ਬਤਾਵੋ ਥਾਣ, ਜਿਮਲੇ ਗਮਣਿਓ ਕਰੋ ਬਖਾਣ।
ਕਹਿੰਦਾ ਕਿ ਇਸ ਵੇਲੇ ਉਹ ਜਿਹੜਾ ਗੁਆਚਿਆ ਹੋਇਆ ਘੋੜਾ ਹੈ ਉਹ ਕਿਹੜੀ ਜਗ੍ਹਾ ਦੇ ਉੱਤੇ ਬੰਨਿਆ ਗਿਆ ਹੈ ਇਹ ਵੀ ਦੱਸਾਂਗਾ, ਇਸ ਤੋਂ ਇਲਾਵਾ ਚੋਰ ਨੇ ਕਿਸ ਤਰੀਕੇ ਦੇ ਨਾਲ ਚੋਰੀ ਕੀਤਾ ਘੋੜਾ ਇਹ ਵੀ ਬਿਆਨ ਕਰਾਂਗਾ।
ਬਿਨ ਗੁਣ ਹੇਰੇ ਤਰਕ ਨ ਕਰੀਏ, ਵੱਡੇ ਵੱਡੇ ਨਰ ਜਗਤ ਬਚਰੀਏ।
ਜਦੋਂ ਦਾਸ ਸੋਚਣ ਲੱਗਾ ਤੇ ਬਿਧੀ ਚੰਦ ਜੀ ਕਹਿੰਦੇ ਨੇ ਕਿ ਬਗੈਰ ਮੇਰੇ ਗੁਣ ਦੇਖਿਆ ਤੋਂ ਤਰਕ ਨਾ ਪੈਦਾ ਕਰ। ਕਹਿੰਦਾ ਵੱਡੇ ਵੱਡੇ ਨਰ ਜਗਤ ਪਿਚਰੀਏ, ਭਾਵ ਕੇ ਜਗਤ ਦੇ ਵਿੱਚ ਵੱਡੇ ਵੱਡੇ ਪੁਰਖ ਹੁੰਦੇ ਹਨ ਇਸ ਗੱਲ ਨੂੰ ਵਿਚਾਰ ਲੋ, ਜਿੰਨਾ ਚਿਰ ਮੇਰੇ ਗੁਣਾਂ ਦੀ ਪਰਖ ਨਹੀਂ ਕਰਦੇ ਓਨਾ ਚਿਰ ਪਤਾ ਨਹੀਂ ਲੱਗ ਸਕਦਾ।
ਮਹਿਮੈ ਰਤਨ ਹੈ ਸਭ ਬਿਦ ਕੇ, ਖੋਜ ਪਾਵੇ ਗੁਣੀ ਬਿਬਿਦ ਕੇ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਪ੍ਰਿਥਵੀ ਦੇ ਵਿੱਚ ਸਭ ਤਰ੍ਹਾਂ ਦੇ ਗੁਣੀਆਂ ਰੂਪੀ ਰਤਨ ਹਨ, ਪਰ ਖੋਜਿਆਂ ਮਿਲਦੇ ਹਨ ਭਾਂਤ ਭਾਂਤ ਦੇ ਗੁਣੀ ਲੋਕ।
ਲਿਆਏ ਸੋਦੇ ਨੋ ਹਮ ਬਿਦ ਨਾਹੇ, ਕਰੋ ਬਤਾਵਣ ਜਿਸ ਥਲ ਮਾਹੇ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਘੋੜਾ ਲਿਆ ਕੇ ਦੇਣਾ ਇਹ ਮੇਰੇ ਵਸ ਦੀ ਗੱਲ ਨਹੀਂ ਹੈ, ਪਰ ਜਿਹੜੀ ਜਗ੍ਹਾ ਤੇ ਘੋੜਾ ਚੋਰੀ ਕਰਕੇ ਲਿਜਾਇਆ ਗਿਆ ਹੈ ਉਹ ਜਗ੍ਹਾ ਮੈਂ ਠੀਕ ਠੀਕ ਦੱਸ ਦਿਆਂਗਾ।
ਨਿਜ ਬਲ ਤੇ ਹਜ਼ਰਤ ਹੈ ਲੇਹ, ਹਮਕੋ ਦੋਸ਼ ਨਹੀਂ ਪੁਨ ਦੇਹ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਇੱਕ ਗੱਲ ਬਾਦਸ਼ਾਹ ਨੂੰ ਮਿਲਣ ਤੋਂ ਪਹਿਲਾਂ ਮੈਂ ਸਾਫ ਦੱਸ ਦੇਣੀ ਚਾਹੁੰਦਾ ਹਾਂ ਕਿ ਘੋੜਾ ਦੱਸ ਦਿਆਂਗਾ, ਸਾਰੇ ਪਤੇ ਟਿਕਾਣੇ ਦੱਸ ਦਿਆਂਗਾ, ਪਰ ਮੈਂ ਘੋੜਾ ਲਿਆ ਨਹੀਂ ਸਕਦਾ। ਬਾਦਸ਼ਾਹ ਆਪਣੇ ਜ਼ੋਰ ਦੇ ਨਾਲ ਘੋੜਾ ਮੰਗਵਾ ਲੇ, ਪਰ ਬਾਅਦ ਦੇ ਵਿੱਚ ਮੇਰੇ ਮੱਥੇ ਤੇ ਇਹ ਦੋਸ਼ ਨਾ ਲਾਉਣਾ ਕਿ ਮੈਂ ਘੋੜੇ ਨੂੰ ਆਪਣੇ ਜੋਤਸ਼ ਦੇ ਨਾਲ ਵਾਪਸ ਲੈ ਕੇ ਆਵਾਂ, ਦੱਸ ਸਾਰਾ ਕੁਝ ਦਿਆਂਗਾ। ਇਸ ਤਰੀਕੇ ਦੇ ਨਾਲ ਭਾਈ ਬਿਧੀ ਚੰਦ ਨੇ ਉਸ ਸੇਵਕ ਨੂੰ ਗੱਲਾਂ ਆਖੀਆਂ।
ਸਾਡਾ ਪੀਰ ਪੂਰਾ ਸ਼ਕਤੀਵਾਨ ਪਾਰਾ, ਬਰਕਤ ਉਸ ਦੀ ਅਸੀਂ ਰਖਾਵੀਏ ਜੀ, ਜੋਤਿਸ਼ ਰਮਲ ਤੇ ਖੋਜ ਦੇ ਅਸੀਂ ਹਾਤਮ, ਸਾਰੇ ਪਤੇ ਅਜ ਗਾਇਬ ਦੇ ਲਾਵੀਏ ਜੀ। ਚੀਜ਼ ਕਿਸੇ ਦੀ ਹੋਈ ਜੇ ਗੁੰਮ ਹੋਵੇ, ਸੁੱਟ ਸੰਗਲੀ ਅਸੀਂ ਲਭਾਵੀਏ ਜੀ, ਜਾਨਵਰਾਂ ਦੀਆਂ ਭਾਸ਼ਾ ਸਮਝਦੇ ਹਾਂ, ਕਈ ਭੇਦ ਗੁੱਜੇ ਚੱਟ ਪਾਵੀਏ ਜੀ। ਕਈ ਵਰਿਆਂ ਦੀ ਲੰਗੀ ਚੀਜ਼ ਹੋਵੇ, ਸੁੰਗ ਧਰਤੀ ਅਸੀਂ ਬਤਾਵੀਏ ਜੀ, ਜਿਸ ਚੀਜ਼ ਦਾ ਖੋਜ ਨਾ ਮਿਲੇ ਕਿਧਰੋਂ, ਬਰਕਤ ਗੁਰਾਂ ਦੀ ਅਸੀਂ ਕਢਾਵੀਏ ਜੀ। ਚੱਲ ਜੰਗਲ ਦਿਸ਼ਾ ਤੋਂ ਆਏ ਅਸੀਂ, ਕਰ ਕਸਬ ਕਮਾਲ ਦਿਖਾਵੀਏ ਜੀ, ਜਿਨੂੰ ਲੋੜ ਨਾ ਹੋਏ ਕਰਤਾਰ ਸਿੰਘਾ, ਦੁਆਰੇ ਉਸ ਦੇ ਅਸੀਂ ਨਾ ਜਾਵੀਏ ਜੀ।
ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਭਾਈ ਬਿਧੀ ਚੰਦ ਨੇ, ਜੋ ਕਿ ਰਮਣੀ ਦੇ ਭੇਸ ਨੂੰ ਧਾਰਨ ਕਰੀ ਬੈਠੇ ਨੇ।
ਸੁਣ ਕੇ ਸੇਵਕ ਨਿਸ਼ਚੈ ਜਾਣਿਓ, ਅਜਾਇ ਦਰੋਗੇ ਨਿਕਟ ਬਖਾਨਿਓ।
ਗ੍ਰੰਥਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਿਧੀ ਚੰਦ ਦੀਆਂ ਜਦੋਂ ਗੱਲਾਂ ਸੁਣੀਆਂ ਤੇ ਸੇਵਕ ਦੇ ਮਨ ਦੇ ਵਿੱਚ ਵੀ ਪ੍ਰਤੀਤ ਆ ਗਈ, ਝੱਟ ਹੀ ਦਰੋਗੇ ਦੇ ਕੋਲ ਉਹ ਪਹੁੰਚ ਗਿਆ।
ਸੁਣੋ ਖਾਣ ਜੀ ਖੋਜੀ ਪਲੋ, ਤੁਮ ਖੋਜਤ ਸੋ ਅਬ ਹੈ ਮਿਲੋ।
ਜਾ ਕੇ ਦਰੋਗੇ ਨੂੰ ਉਹਦਾ ਸੇਵਕ ਕਹਿੰਦਾ ਕਿ ਇਹ ਖਾਣ ਜੀ ਸੁਣੋ, ਖੋਜੀ ਦੀ ਤੁਸੀਂ ਭਾਲ ਕਰ ਰਹੇ ਹੋ, ਤੇ ਕਹਿੰਦਾ ਕਿ ਮੈਂ ਖੋਜੀ ਨੂੰ ਵੇਖ ਕੇ ਆਇਆ ਹਾਂ, ਜਿਹੜਾ ਕਿ ਸੌਖੇ ਤਰੀਕੇ ਦੇ ਨਾਲ ਹੀ ਮਿਲ ਗਿਆ।
ਦੂਰ ਦੇਸ਼ ਕੋ ਸੋ ਦਿਸ ਆਵੇ, ਗੁਣ ਖੋਜਣ ਕੇ ਅਦਕ ਬਤਾਵੇ।
ਦਰੋਗੇ ਨੂੰ ਕਹਿੰਦਾ ਕਿ ਦੂਰ ਦੇਸ਼ ਤੋਂ ਚੱਲ ਕੇ ਇਸ ਦਿਸ਼ਾ ਦੇ ਵਿੱਚ ਆਇਆ ਹੈ, ਕਹਿੰਦਾ ਕਿ ਆਪਣੇ ਆਪ ਵੀ ਖੋਜੀ ਬੜੀਆਂ ਗੁਣ ਦੀਆਂ ਗੱਲਾਂ ਦੱਸਦਾ, ਤੇ ਲੋਕੀ ਵੀ ਕਹਿੰਦੇ ਨੇ ਕਿ ਬੜਾ ਸਿਆਣਾ।
ਕਹਿ ਸੁਗੰਧ ਸੋ ਲੇਹ ਬਤਾਉ, ਜਹਾਂ ਖਰੋ ਹੈ ਥਾਨ ਜਨਾਉ।
ਦਰੋਗੇ ਦਾ ਸੇਵਕ ਕਹਿੰਦਾ ਕਿ ਦਰੋਗਾ ਜੀ, ਮੈਂ ਬਾਦਸ਼ਾਹ ਦੇ ਗੁਆਚੇ ਹੋਏ ਘੋੜੇ ਦੇ ਬਾਰੇ ਪੁੱਛਿਆ, ਤੇ ਉਸਨੇ ਮੈਨੂੰ ਆਖਿਆ ਕਿ ਮੈਂ ਸੁੰਘ ਕੇ ਹੀ ਘੋੜੇ ਦਾ ਪਤਾ ਦੱਸ ਦਿਆਂਗਾ। ਉਹਨੇ ਇਹ ਵੀ ਗੱਲ ਆਖੀ ਹੈ ਕਿ ਜਿੱਥੇ ਇਸ ਵੇਲੇ ਘੋੜਾ ਉਹ ਬੱਝਾ ਹੋਇਆ ਉਹ ਵੀ ਜਗ੍ਹਾ ਦੱਸ ਦਿਆਂਗਾ।
ਸੁਣਤ ਦਰੋਗਾ ਹਰਖਤ ਗਯੋ, ਹਜ਼ਰਤ ਨਿਕਟ ਬਤਾਵਤ ਪਯੋ।
ਆਪਣੇ ਦਾਸ ਦੀਆਂ ਗੱਲਾਂ ਨੂੰ ਸੁਣ ਕੇ ਸੋਹਦੇ ਖਾਂ ਦਰੋਗਾ ਬੜਾ ਖੁਸ਼ ਹੋਇਆ, ਤੇ ਫਿਰ ਖੁਸ਼ੀ ਦੀ ਹਾਲਤ ਦੇ ਵਿੱਚ ਉਹ ਬਾਦਸ਼ਾਹ ਹਜ਼ਰਤ ਦੇ ਕੋਲ ਪਹੁੰਚ ਗਿਆ। ਸ਼ਾਹਜਹਾਂ ਦੇ ਕੋਲ ਜਾ ਕੇ ਉਸਨੇ ਦੱਸਣਾ ਸ਼ੁਰੂ ਕੀਤਾ।
ਕਹਿੰਦਾ ਟੋਰਨ ਖੋਜੀ ਕੋ ਤੁਮ ਕਹਿਓ, ਏਕ ਅਚਾਨਕ ਹੀ ਅਬ ਲਹਿਓ।
ਕਹਿੰਦਾ ਹੇ ਬਾਦਸ਼ਾਹ ਸਲਾਮਤ, ਤੁਸੀਂ ਹੁਕਮ ਕੀਤਾ ਕਿ ਖੋਜੀਆਂ ਨੂੰ ਲੱਭਿਆ ਜਾਵੇ। ਅਚਾਨਕ ਹੀ ਹੇ ਬਾਦਸ਼ਾਹ ਸਲਾਮਤ, ਇੱਕ ਲੱਭਣ ਤੋਂ ਬਗੈਰ ਹੀ ਖੋਜੀ ਇੱਥੇ ਸਾਡੇ ਕੋਲ ਪਹੁੰਚ ਗਏ।
ਪਾਖਤ ਜਹਾਂ ਖਰੋ ਹੋਏ ਕੋਰਾ, ਕਰੋ ਬਤਾਵਣ ਸੋਇਬ ਠੋਰਾ।
ਦਰੋਗਾ ਬਾਦਸ਼ਾਹ ਨੂੰ ਕਹਿੰਦਾ ਕਿ ਉਹ ਜਿਹੜਾ ਖੋਜੀ ਹੈ ਉਹ ਇਸ ਗੱਲ ਦਾ ਦਾਵਾ ਕਰਦਾ ਕਿ ਜਿੱਥੇ ਘੋੜਾ ਇਸ ਵੇਲੇ ਗੁਆਚਿਆ ਹੋਇਆ ਬੱਜਾ ਹੋਇਆ, ਮੈਂ ਉਹ ਜਗ੍ਹਾ ਹਰ ਇੱਕ ਤਰੀਕੇ ਦੇ ਨਾਲ ਦੱਸ ਦਿਆਂਗਾ।
ਹਰਖ ਸ਼ਾਹ ਕਹਿ ਤਿਸੈ ਬੁਲਾਵੋ, ਜਾਓ ਆਪ ਤੂੰ ਅਬ ਹੀ ਲਿਆਵੋ।
ਦਰੋਗੇ ਦੀ ਗੱਲ ਨੂੰ ਸੁਣ ਕੇ ਬਾਦਸ਼ਾਹ ਵੀ ਬੜਾ ਪ੍ਰਸੰਨ ਹੋਇਆ ਤੇ ਝੱਟ ਹੀ ਦਰੋਗੇ ਨੂੰ ਕਹਿੰਦਾ ਕਿ ਤੂੰ ਆਪ ਜਾ ਕੇ ਛੇਤੀ ਦੇ ਨਾਲ ਉਹਨੂੰ ਮੇਰੇ ਕੋਲ ਬੁਲਾ ਕੇ ਲਿਆ।
ਲੈ ਸੰਗ ਦਾਸ ਦਰੋਗਾ ਗਯੋ, ਪੀਰ ਸਮੇਤ ਬਿਲੋਕਤ ਪਯੋ।
ਉਸ ਦੱਸਣ ਵਾਲੇ ਦਾਸ ਨੂੰ ਨਾਲ ਲੈ ਕੇ ਦਰੋਗਾ ਕਿਲੇ ਤੋਂ ਬਾਹਰ ਆਇਆ ਹੈ ਤੇ ਭੀੜ ਦੇ ਵਿਚ ਬੈਠਾ ਹੋਇਆ ਵਿਧੀ ਚੰਦ ਨੂੰ ਉਸ ਨੇ ਵੇਖਿਆ।
ਦੇਸ਼ ਦੂਰ ਕੋ ਹਿੰਦੁਸਤਾਨੀ, ਨਿਕਟ ਹੋਏ ਕਰ ਖਾਣ ਬਖਾਨੀ।
ਦੂਰ ਦੇਸ਼ ਦਾ ਲੱਗਦਾ ਹੈ, ਲਾਗੇ ਹੋ ਕੇ ਵਿਧੀ ਚੰਦ ਦੇ ਉਸ ਦਰੋਗੇ ਨੇ ਇਸ ਤਰ੍ਹਾਂ ਆਖਿਆ।
ਚੱਲ ਖੋਜੀ ਤੁਜ ਸ਼ਾਹ ਬੁਲਾਵੇ, ਖੋਜ ਤੁਰੰਗਮ ਕੋ ਨਿਕ ਸਾਵੇ।
ਦਰੋਗਾ ਭਾਈ ਵਿਧੀ ਚੰਦ ਨੂੰ ਕਹਿੰਦਾ ਕਿ ਇਹ ਖੋਜੀਆ ਚੱਲ ਮੇਰੇ ਨਾਲ, ਬਾਦਸ਼ਾਹ ਤੈਨੂੰ ਬੁਲਾ ਰਿਹਾ ਹੈ, ਉਹ ਆਪਣੇ ਗੁਆਚੇ ਹੋਏ ਘੋੜੇ ਦਾ ਖੋਜ ਤੇਰੇ ਤੋਂ ਕਢਾਉਣਾ ਚਾਹੁੰਦਾ।
ਗੁਰ ਕੋ ਸਿਮਰ ਹਰਖ ਹੋਏ ਖਰਿਓ, ਸੰਗਤ ਰੋਗੇ ਅੰਤਰ ਬਰਿਓ।
ਭਾਈ ਵਿਧੀ ਚੰਦ ਇਹੀ ਤੇ ਬਹਾਨਾ ਚਾਹੁੰਦੇ ਸਨ, ਉਹ ਮੌਕਾ ਬਣ ਗਿਆ ਹੈ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੂੰ ਯਾਦ ਕਰਦੇ ਹੋਏ ਖੁਸ਼ੀ ਦੇ ਨਾਲ ਉੱਠ ਕੇ ਭਾਈ ਵਿਧੀ ਚੰਦ ਜੀ ਖੜੇ ਹੋ ਗਏ ਨੇ ਤੇ ਦਰੋਗੇ ਦੇ ਨਾਲ ਅੰਦਰ ਚਲੇ ਗਏ ਸਭਾ ਦੇ ਵਿਚ।
ਗਯੋ ਕਚਹਿਰੀ ਮੈਂ ਹੋਏ ਠਾਂਡੋ, ਤਸਲੀ ਮਾਤ ਕਰੀ ਮਨ ਗਾਡੋ।
ਬਾਦਸ਼ਾਹ ਦੀ ਕਚਹਿਰੀ ਦੇ ਵਿਚ ਦਰੋਗੇ ਦੇ ਸਮੇਤ ਭਾਈ ਵਿਧੀ ਚੰਦ ਜੀ ਪਹੁੰਚੇ ਨੇ, ਜਾ ਕੇ ਨਮਸਕਾਰ ਕੀਤੀ ਹੈ ਦ੍ਰਿੜ ਮਨ ਦੇ ਨਾਲ।
ਗੁਰ ਮਾਇਆ ਸਭ ਕੀ ਮਤ ਮਾਰੀ, ਤਬ ਕੋਈ ਸਕੈ ਨਾ ਕਰੈ ਚਿਨਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਸਾਰਿਆਂ ਦੇ ਉੱਤੇ ਐਸੀ ਮਾਇਆ ਪਾ ਦਿੱਤੀ ਹੈ ਕਿ ਸਾਰਿਆਂ ਦੀ ਮਤ ਮਾਰੀ ਗਈ ਹੈ, ਕੋਈ ਵੀ ਵਿਧੀ ਚੰਦ ਨੂੰ ਪਛਾਣ ਨਾ ਸਕੇ।
ਸਭ ਮੈਂ ਬਹੁ ਦਿਨ ਰਹਿ ਕਰ ਆਛੇ, ਬੋਲਿਓ ਮਿਲਿਓ ਲਹਿਓ ਹੈ ਗਾਛੇ।
ਕਵੀ ਜੀ ਲਿਖਦੇ ਨੇ ਕਿ ਸਾਰਿਆਂ ਦੇ ਵਿਚ ਬਹੁਤੇ ਦਿਨ ਰਹਿ ਕੇ ਬਤੀਤ ਕਰਕੇ ਵਿਧੀ ਚੰਦ ਜੀ ਗਏ ਸਨ, ਹਰ ਇੱਕ ਦੇ ਨਾਲ ਬੋਲੇ ਸਨ, ਮਿਲੇ ਸਨ ਤੇ ਘੋੜੇ ਨੂੰ ਚੋਰੀ ਕਰਕੇ ਲੈ ਗਏ ਸਨ, ਪਰ ਕੋਈ ਵੀ ਵਿਧੀ ਚੰਦ ਨੂੰ ਪਛਾਣ ਹੀ ਨਹੀਂ ਸਕਿਆ।
ਤਉ ਨਾ ਜਾਣ ਸਕੈ ਮਤ ਮੰਦੇ, ਖਰੋ ਸਬਣ ਮੈਂ ਤੀਰ ਬਿਲੰਦੇ।
ਤਾਂ ਵੀ ਕਵੀ ਜੀ ਲਿਖਦੇ ਨੇ ਕਿ ਮਤ ਦੇ ਅੰਨੇ ਰਤਾ ਵੀ ਭਾਈ ਵਿਧੀ ਚੰਦ ਨੂੰ ਪਛਾਣ ਨਾ ਸਕੇ ਤੇ ਬੜੇ ਧੀਰਜ ਦੇ ਨਾਲ ਵਿਧੀ ਚੰਦ ਜੀ ਬਾਦਸ਼ਾਹ ਦੇ ਸਾਹਮਣੇ ਖੜੇ ਹੋਏ।
ਮੂਜੋ ਸ਼ਾਹ ਕਹਾਂ ਤੂੰ ਰਹੇ, ਕੌਣ ਦੇਸ਼ ਤੇਰੋ ਕਹੋ ਲਹਿ।
ਬਾਦਸ਼ਾਹ ਨੇ ਸਵਾਲ ਕੀਤਾ, ਵਿਧੀ ਚੰਦ ਨੂੰ ਕਹਿੰਦਾ ਕਹਾਂ ਤੂੰ ਰਹਿ, ਤੂੰ ਕਿੱਥੇ ਰਹਿਣਾ, ਕਿਹੜੇ ਇਲਾਕੇ ਦਾ ਰਹਿਣ ਵਾਲਾ, ਦੱਸ ਤਾਂ ਕਿ ਸਾਨੂੰ ਪਤਾ ਲੱਗੇ।
ਕੋ ਗੁਣ ਤੋਂ ਮੈਂ ਕਿਮ ਚੱਲ ਆਇਓ, ਕੌਣ ਨਾਮ ਆਪਣੋ ਕਹਿ ਵਾਇਓ।
ਬਾਦਸ਼ਾਹ ਨੇ ਮਾਨੋ ਕੇ ਸਵਾਲਾਂ ਦੀ ਇੱਕ ਝੜੀ ਜੀ ਲਾ ਦਿੱਤੀ, ਬੜੇ ਸਵਾਲ ਇੱਕੇ ਸਾਹ ਦੇ ਵਿਚ ਕਰ ਗਿਆ। ਕਹਿੰਦਾ ਕਹਾਂ ਤੂੰ ਰਹਿ, ਕਿੱਥੇ ਰਹਿਣਾ, ਕੌਣ ਦੇਸ਼ ਤੇਰੋ, ਕਿਹੜੇ ਇਲਾਕੇ ਦਾ ਰਹਿਣ ਵਾਲਾ, ਕੋ ਗੁਣ ਤੋਂ ਮੈਂ, ਕਿਹੜੇ ਕਿਹੜੇ ਤੇਰੇ ਵਿਚ ਗੁਣ ਨੇ, ਕਿਮ ਚੱਲ ਆਇਓ ਤੇ ਕਿਹੜੇ ਕਾਰਨ ਕਰਕੇ ਸਾਡੇ ਸ਼ਹਿਰ ਦੇ ਵਿਚ ਚੱਲ ਕੇ ਆਇਆ ਹੈ, ਕੌਣ ਨਾਮ ਆਪਣੋ ਕਹਿਵਾਓ ਤੇ ਤੇਰਾ ਕੀ ਨਾਂ ਹੈ, ਤੈਨੂੰ ਲੋਕ ਕੀ ਕਹਿੰਦੇ ਨੇ।
ਸੁਣ ਕਰ ਕਹਿਓ ਸਤੀਰਜ ਬੈਨ, ਜੰਗਲ ਦੇਸ਼ ਹਮਾਰੋ ਐਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੇ ਹੀ ਧੀਰਜ ਦੇ ਨਾਲ ਫਿਰ ਵਿਧੀ ਚੰਦ ਨੇ ਜਵਾਬ ਦਿੱਤਾ, ਕਹਿੰਦਾ ਜੰਗਲ ਦੇਸ਼ ਹਮਾਰੇ ਐਨ, ਇਹ ਬਾਦਸ਼ਾਹ ਸਲਾਮਤ ਮਾਲਵੇ ਇਲਾਕੇ ਦੇ ਵਿਚ ਮੇਰਾ ਘਰ ਹੈ।
ਖੋਜੀ ਗਣਕ ਨਾਮ ਨਰ ਕਹਿਓ, ਆਪਣੋ ਗੁਣ ਵਿਸਾਲ ਤੇ ਲਹਿਓ।
ਕਹਿੰਦਾ ਕਿ ਸਾਰੇ ਲੋਕ ਖੋਜੀ ਗਣਕ ਦੇ ਨਾਮ ਦੇ ਨਾਲ ਹੀ ਮੈਨੂੰ ਯਾਦ ਕਰਦੇ ਨੇ। ਆਪਣੇ ਗੁਣ ਵਿਸਾਲ ਤੇ ਰਹੋ। ਕਹਿੰਦਾ ਕਿ ਮੇਰੇ ਵਿੱਚ ਬਹੁਤ ਵੱਡੇ ਗੁਣ ਨੇ, ਇਸੇ ਗੁਣਾਂ ਦੇ ਕਰਕੇ ਹੀ ਮੇਰਾ ਨਾਮ ਖੋਜੀ ਗਣਕ ਪੈ ਗਿਆ। ਸ਼ਕਨ ਵਿਚਾਰੋ ਖੋਜ ਬਤਾਵੋ, ਕਰੋ ਗਣਕ ਲੈ ਗੰਧ ਜਨਾਵੋ। ਬਿਧੀ ਚੰਦ ਜੀ ਕਹਿੰਦੇ ਨੇ ਸ਼ਕਨਾਂ ਦੀ ਵਿਚਾਰ ਕਰਦਾ ਹਾਂ, ਖੋਜ ਨੂੰ ਕੱਢ ਕੇ ਦੱਸਦਾ ਹਾਂ, ਕਰੋ ਗਣਕ ਮੈਂ ਜੋਤਿਸ਼ ਵੀ ਲਾਉਂਦਾ ਹਾਂ, ਲੈ ਗੰਧ ਜਨਾਵੋ। ਕਹਿੰਦਾ ਕਿ ਮੇਰੇ ਵਿੱਚ ਇੰਨੀ ਵੱਡੀ ਵਿਦਿਆ ਹੈ ਕਿ ਮੈਂ ਸੁੰਘ ਕੇ ਹੀ ਗੁਆਚੀ ਹੋਈ ਚੀਜ਼ ਦਾ ਪਤਾ ਦੱਸ ਦਿੰਦਾ ਹਾਂ। ਇਸ ਤਰੀਕੇ ਦੇ ਨਾਲ ਆਪਣੇ ਬਾਰੇ ਭਾਈ ਬਿਧੀ ਚੰਦ ਜੀ ਬਾਦਸ਼ਾਹ ਨੂੰ ਦੱਸ ਰਹੇ ਨੇ। ਸੋ ਸਾਧ ਸੰਗਤ ਜੀ, ਸਮਾਂ ਇਜਾਜ਼ਤ ਨਹੀਂ ਦਿੰਦਾ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ।